ਜੋਤਿ ਸੁਭਾਵੈ ਸੋ ਥੀਐ ਇਨ ਬਿਦਕੰਤ ਮਿਲੀ ਪੌੜੀ ਹੁਕਮੇ ਸ੍ਰਿਟ ਸਾਜੀਅਨ ਬਹੁ ਭਿਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇਕ ਨਾਨੂ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹਉ ਮੈਂ ਤਜ ਵੇਕਾਰਾ ਜਿਸ ਤੂੰ ਮਿਲੇ ਸੋ ਤੁਧ ਮਿਲੈ ਸੋਈ ਸਚਿਆਰਾ ਸੱਚ ਰਤੇ ਸੇ ਨਿਰਮਲੇ ਹਉ ਮੈਂ ਤਜ ਵੇਕਾਰਾ ਜੇ ਤੂੰ ਮਿਲੇ ਸੋ ਤੁਧ ਮਿਲੈ ਸੋਈ ਸਚਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ੍ਰੀ ਨਾਨਕ ਅੰਗਦ ਗੁਰੂ ਰਾਮਦਾਸ ਪਦ ਬੰਦ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਨਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਤਿਰ ਚਰਨਨ ਪਰ ਧਾਰ ਤਿੰਨ ਸੰਤਨ ਕੋ ਬੰਦਨਾ ਚਰਨਨ ਪਰ ਧਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਖਾਨ ਪਾਨ ਪਹਿਰਨ ਕੂ ਦਾਤਾ ਵਸਤ੍ਰ ਵਿਭੂਖਣ ਦੇ ਵਿਖਿਆਤਾ ਸਭ ਤੇ ਸੁਣੋ ਤਿਸ ਕੰਨਿਆ ਕਹਿਓ ਪਾਲਤ ਪ੍ਰਭੂ ਸਭਨ ਕੋ ਲਹਿਓ ਖਾਨ ਪਾਨ ਪਹਿਰਨ ਕੋ ਦਾਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ
ਹਾਜ਼ਰੀਆਂ ਭਰ ਰਹੇ ਹੋ। ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਅਤੇ ਹੁਕਮਨਾਮਾ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰੂ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ, ਦੋਹੇ ਥਾ ਬਾਣੀ ਕਾ ਬੋਹੇ ਥਾ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਧੰਨ ਸਾਹਿਬ, ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਇਤਿਹਾਸ ਚੱਲ ਰਿਹਾ ਹੈ। ਹਜ਼ੂਰ ਨੇ ਸੰਤੋਖ ਸਾਰ ਸਰੋਵਰ ਦੀ ਸੇਵਾ ਆਰੰਭ ਕੀਤੀ ਹੈ ਔਰ ਉੱਥੇ ਇੱਕ ਯੋਗੀ ਨਿਕਲਿਆ, ਉਸਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ। ਉਹ ਸਾਰਾ ਪ੍ਰਸੰਗ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਦੂਸਰਾ ਪ੍ਰਸੰਗ ਸ਼ੁਰੂ ਹੋਇਆ ਹੈ। ਹਜ਼ੂਰ ਜਿੱਥੇ ਸੰਤੋਖ ਸਰ ਦੀ ਸੇਵਾ ਕਰਵਾ ਰਹੇ ਸਨ, ਉੱਥੇ ਦੋ ਪਤੀ ਸਤੀ ਵਾਈਫ ਤੇ ਹਸਬੈਂਡ ਦੋਨੋਂ ਹੀ ਝਗੜਦੇ ਹੋਏ ਗੁਰੂ ਮਹਾਰਾਜ ਦੇ ਪਾਸ ਪਹੁੰਚੇ ਹਨ। ਉਹ ਕੌਣ ਸਨ, ਕਿਸ ਗੱਲ ਤੋਂ ਉਹਨਾਂ ਦਾ ਝਗੜਾ ਸੀ, ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਬਾਜੇ ਦੇ ਅੰਦਰ ਇੱਕ ਪੱਟੀ ਨਾਮ ਦਾ ਕਸਬਾ ਹੈ, ਇੱਕ ਪੁਰਾਤਨ ਸ਼ਹਿਰ ਹੈ। ਉੱਥੋਂ ਦਾ ਇੱਕ ਰਾਜਾ ਸੀ ਦੁਨੀ ਚੰਦ, ਉਸ ਦੀਆਂ ਪੰਜ ਲੜਕੀਆਂ ਸਨ। ਜਿਹੜੀ ਸਭ ਤੋਂ ਛੋਟੀ ਸੀ ਉਸਦਾ ਨਾਮ ਸੀ ਰਾਜ ਕੋਇਰ। ਉਹ ਸਤਸੰਗਤ ਵਿੱਚ ਜਾਂਦੀ ਸੀ। ਉਸਨੇ ਗੁਰਬਾਣੀ ਸੁਣੀ, ਗੁਰਬਾਣੀ ਤੇ ਨਿਸ਼ਚਾ ਕੀਤਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਸਨੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਦੀ ਕਥਾ ਸੁਣੀ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾਹਾਂ, ਅੰਡਜ ਜੀਰਜ ਸੇਤ ਜਾਂ ਉਤ ਪੂਜਾਂ ਖਾਣੀ ਸੇਤ ਜਾਹਾਂ ਜਾਹਾਂ, ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜੰਤਾ, ਨਾਨਕ ਜੰਤ ਉਪਾਈ ਕੈ ਸੰਭਾਲੀ ਸਭ ਨਾਹ। ਇਸ ਸ਼ਲੋਕ ਦੀ ਕਥਾ ਸੁਣੀ ਉਸ ਵਾਹਿਗੁਰੂ ਪਰਮੇਸ਼ਰ ਨੇ ਬੇਅੰਤ ਜੀਵ ਪੈਦਾ ਕੀਤੇ ਹਨ, ਉਹਨਾਂ ਸਾਰਿਆਂ ਨੂੰ ਰਿਜ਼ਕ ਵਾਹਿਗੁਰੂ ਪਰਮੇਸ਼ਰ ਦੇ ਰਿਹਾ ਹੈ। ਹੁਣ ਇਹਦਾ ਇਸ ਗੱਲ ਤੇ ਪੱਕਾ ਵਿਸ਼ਵਾਸ ਵੱਜ ਗਿਆ, ਅਸਲੀ ਰਿਜ਼ਕ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਇੱਕ ਦਿਨ ਪੰਜੇ ਭੈਣਾਂ ਖੇਡ ਰਹੀਆਂ ਸਨ, ਬੈਠਿਆਂ ਬੈਠਿਆਂ ਵਿਚਾਰ ਚੱਲ ਪਈ, ਬਈ ਤੂੰ ਦੱਸ ਕਿਹਦਾ ਦਿੱਤਾ ਖਾਨੀ ਹੈ। ਚਾਰ ਭੈਣਾਂ ਨੇ ਇੱਕੋ ਹੀ ਗੱਲ ਆਖੀ ਕਿ ਅਸੀਂ ਆਪਣੇ ਪਿਤਾ ਦਾ ਦਿੱਤਾ ਖਾਨੀਆਂ ਹਾਂ। ਤੇ ਰਾਜ ਕੋਇਰ ਨੂੰ ਪੁੱਛਿਆ, ਜਿਸਦਾ ਛੋਟਾ ਨਾਮ ਰਜਨੀ ਵੀ ਸੀ, ਕਹਿਣ ਲੱਗੇ ਤੂੰ ਦੱਸ। ਉਹ ਕਹਿੰਦੀ ਮੈਂ ਤੇ ਪਰਮੇਸ਼ਰ ਦਾ ਦਿੱਤਾ ਖਾਨੀ ਹਾਂ, ਕਿਉਂਕਿ ਸਾਰਿਆਂ ਦਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਇਹ ਗੱਲ ਸੁਣ ਕੇ ਦੂਸਰੀਆਂ ਭੈਣਾਂ ਨੇ ਜਾ ਕੇ ਪਿਤਾ ਨੂੰ ਹੁਣ ਦੱਸਣਗੀਆਂ। ਉਹ ਪ੍ਰਸੰਗ ਅੱਗੇ ਆਵੇਗਾ। ਆਪ ਸਭ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਤੇ ਬੜੀ ਇਕਾਗਰਤਾ ਦੇ ਨਾਲ ਪ੍ਰਸੰਗ ਸਰਵਣ ਕਰੋ। ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪਾਨ ਪਾਨ ਪਹਿਰਨ ਕੋ ਦਾਤਾ।
ਲੋ ਦੂਸਰੀਆਂ ਸਾਰੀਆਂ ਇਹ ਗੱਲ ਆਖ ਰਹੀਆਂ ਨੇ, ਸਾਨੂੰ ਖਾਣ ਵਾਸਤੇ ਵੀ ਪਹਿਨਣ ਵਾਸਤੇ ਵੀ ਸਾਡਾ ਪਿਤਾ ਹੀ ਦਿੰਦਾ ਹੈ।
ਵਸਤਰ ਭੁਖਨ ਦੇਵ ਖਿਆਤਾ।
ਸੋਹਣੇ ਸੋਹਣੇ ਕੱਪੜੇ ਵੀ ਤੇ ਗਹਿਣੇ ਵੀ ਸਾਡਾ ਪਿਤਾ ਹੀ ਜਾਰਾ ਤੌਰ ਤੇ ਸਾਰਿਆਂ ਨੂੰ ਦਿੰਦਾ ਹੈ।
ਸਭ ਤੇ ਸੋਨੋ ਤਿਸ ਕੰਨਿਆ ਕਹਿਓ।
ਸਾਰੀਆਂ ਭੈਣਾਂ ਤੋਂ ਸੁਣ ਕੇ ਬੀਬੀ ਰਾਜ ਕੌਰ ਨੇ ਅੱਗੋਂ ਆਖਿਆ,
ਬਾਲਕ ਪ੍ਰਭੂ ਸਭਨ ਕੋ ਲਹਿਓ।
ਬਈ ਮੈਂ ਤੁਹਾਡੀ ਨਾਲ ਸਹਿਮਤ ਨਹੀਂ ਹਾਂ, ਅਸਲੀ ਦਾਤਾ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹੀ ਸਾਰੇ ਜੀਵਾਂ ਦਾ ਪਾਲਣ ਹਾਰ ਹੈ ਤੇ ਪਰਵਤਗਾਰ ਹੈ।
ਦਾਤਨ ਕੋ ਦਾਤਾ ਇਕ ਰਾਮ।
ਕਿਉਂਕਿ ਦਾਤੀਆਂ ਦਾ ਵੀ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜੇ ਦੁਨੀਆਂ ਦੇ ਵੀ ਦਾਤੇ ਨੇ ਉਹਨਾਂ ਨੂੰ ਵੀ ਦਾਤਾਂ ਦੇਣ ਵਾਲਾ ਵੱਡਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਕਰੇ ਜਗਤ ਕੀ ਪੂਰਨ ਕਾਮ।
ਜਿੰਨੇ ਵੀ ਸੰਸਾਰ ਦੇ ਕੰਮ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੰਪੂਰਨ ਕਰਦਾ ਹੈ, ਕਿਉਂਕਿ ਕੋਈ ਆਦਮੀ ਕਿਸੇ ਇੱਕ ਲੋੜਵੰਦ ਦੀ ਲੋੜ ਪੂਰੀ ਕਰ ਸਕਦਾ ਹੈ, ਪਰ ਕਿੰਨਾ ਵੱਡਾ ਸੰਸਾਰ ਹੈ, ਕਿੰਨੇ ਉਹਨਾਂ ਦੇ ਕੰਮ ਨੇ, ਕਿੰਨੇ ਉਹਨਾਂ ਦੇ ਸੰਕਲਪ ਨੇ, ਕਿੰਨੀਆਂ ਉਹਨਾਂ ਦੀਆਂ ਖਾਹਿਸ਼ਾਂ ਨੇ, ਉਹਨਾਂ ਨੂੰ ਕੌਣ ਪੂਰੀਆਂ ਕਰਦਾ ਹੈ? ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਜੋ ਸਾਰੇ ਸੰਸਾਰ ਦੇ ਕੰਮ ਸੰਪੂਰਨ ਕਰਦਾ ਹੈ।
ਸਭ ਦਿਨ ਸਭ ਕੋ ਭੋਗ ਭੁਗਾਵੇ।
ਉਹੀ ਵਾਹਿਗੁਰੂ ਪਰਮੇਸ਼ਰ ਸਾਰੇ ਦਿਨ ਸਾਰੇ ਜੀਵਾਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਸਾਰੇ ਸੁੱਖ ਵੀ ਤੇ ਦੁੱਖ ਵੀ ਭੁਗਤਾਉਂਦਾ ਹੈ।
ਕਰ ਆਹਾਰ ਕੋ ਜੀਵਤ ਪਾਵੇ।
ਉਸੇ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਆਹਾਰ ਭੋਜਨ ਛਕੇ ਸਾਰੇ ਜੀਵ ਜੀਵਨ ਨੂੰ ਪ੍ਰਾਪਤ ਕਰ ਰਹੇ ਹਨ।
ਸੋ ਨਾ ਦੇ ਸਭ ਲਹਿ ਵਿਨਾਸ਼।
ਜੇ ਉਹ ਦਾਤਾ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਰਿਜਕ ਨਾ ਦੇਵੇ ਤੇ ਸਾਰੇ ਜੀਵ ਮਰ ਸਕਦੇ ਹਨ।
ਇਸ ਬਿਨ ਕਹਾਂ ਜੀਣ ਕੀ ਆਸ।
ਉਸ ਮਾਲਕ ਤੋਂ ਬਿਨਾਂ, ਉਸ ਜੀਵਨ ਦਾਤੇ ਵਾਹਿਗੁਰੂ ਤੋਂ ਬਿਨਾਂ ਜੀਵਨ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।
ਰਾਉ ਰੰਗ ਗਾਜੋ ਚਿੱਟੇ ਜੋਏ।
ਆਹ ਵੇਖ ਲੋ, ਕੋਈ ਰਾਜਾ ਹੈ, ਰੰਗ ਕੰਗਾਲ ਹੈ, ਚਾਹੇ ਹਾਥੀ ਹੈ ਚਾਹੇ ਕੀੜੀ ਤੱਕ ਛੋਟੇ ਵੱਡੇ ਜੀਵ ਹਨ।
ਸਭ ਕੋ ਦਾਤਾ ਤ੍ਰਾਤਾ ਸੋਏ।
ਸਭ ਨੂੰ ਦਾਤਾ ਦੇਣ ਵਾਲਾ ਦਾਤਾ ਤੇ ਤ੍ਰਾਤਾ ਦਾ ਅਰਥ ਹੈ ਰਾਖਾ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਅਪਰ ਵੇਖੈ ਸਮਰੱਥ ਹੈ ਅਥ ਹੈ ਕਾਮ।
ਬੀਬੀ ਰਾਜ ਕੌਰ ਦਾ ਕਿਹੋ ਜਿਹਾ ਸੁੰਦਰ ਨਿਸ਼ਚਾ ਹੈ, ਕਹਿੰਦੀ ਹੋਰ ਵਿੱਚ ਇੰਨੀ ਸ਼ਕਤੀ ਕਿੱਥੇ ਹੋ ਸਕਦੀ ਹੈ।
ਜੀਵਨ ਜੋ ਪਲ ਹੈ ਜਹਿ ਕਹਾਂ।
ਪਤਾ ਨੀ ਕਿੱਥੇ ਕਿੱਥੇ ਰੱਬ ਨੇ ਜੀਵ ਪੈਦਾ ਕੀਤੇ ਨੇ, ਉਹਨਾਂ ਦੀ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਪਾਲਣਾ ਕਿਵੇਂ ਕਰ ਸਕਦਾ, ਸਾਨੂੰ ਤੇ ਪਤਾ ਵੀ ਨੀ ਲੱਗ ਸਕਦਾ ਕਿੱਥੇ ਕਿੱਥੇ ਜੀਵ ਹਨ।
ਸੁਣ ਕੰਨਿਆ ਸਭ ਹੀ ਕਹੇ।
ਹੁਣ ਰਾਜ ਕੌਰ ਦੀ ਗੱਲ ਸੁਣ ਕੇ ਦੂਸਰੀਆਂ ਭੈਣਾਂ ਇਹ ਗੱਲ ਅੱਗੋਂ ਆਖਦੀਆਂ ਹਨ,
ਹਮ ਕੋ ਪਿਤ ਪ੍ਰਤ ਪਾਲਤ ਰਹੇ।
ਕਹਿੰਦੀ ਅਸੀਂ ਨੀ ਤੇਰੀ ਗੱਲ ਮੰਨਦੀਆਂ, ਸਾਨੂੰ ਤੇ ਪਿਤਾ ਹੀ ਸਾਰਾ ਕੁਝ ਦਿੰਦਾ, ਉਹੀ ਸਾਡਾ ਪਾਲਣ ਹਾਰ ਹੈ।
ਨਾ ਦੇਖਿਓ ਦੇ ਤੋ ਕਿਤ ਰਾਮ।
ਤੂੰ ਆਖਦੀਆਂ ਪਰਮੇਸ਼ਰ ਦਿੰਦਾ ਹੈ, ਅਸੀਂ ਤੇ ਕਿਸੇ ਨੇ ਵੇਖਿਆ ਨੀ, ਉਹ ਪਰਮੇਸ਼ਰ ਕਦੋਂ ਕਿਸੇ ਨੂੰ ਦਿੰਦਾ ਹੈ?
ਜੀਓ ਜਾਏ ਕਿਸ ਕੀ ਕਬ ਧਾਮ।
ਵੀ ਸਾਰੀਆਂ ਆਪਸ ਵਿੱਚ ਕਹਿੰਦੀਆਂ ਨੇ, ਦੱਸੋ ਕਿਸੇ ਨੇ ਤੁਹਾਨੂੰ, ਰੱਬ ਨੇ ਆ ਕੇ ਤੁਹਾਨੂੰ ਘਰ ਵਿੱਚ ਕੁਛ ਦਿੱਤਾ ਹੈ? ਸਾਨੂੰ ਤੇ ਸਾਡਾ ਪਿਤਾ ਹੀ ਸਾਰਾ ਕੁਝ ਦਿੰਦਾ ਹੈ।
ਅੰਨ ਵਸਤਰ ਸਭ ਕਰਕੇ ਤਿਆਰ।
ਕੀ ਵਾਹਿਗੁਰੂ ਪਰਮੇਸ਼ਰ ਸਾਡੇ ਲਈ ਅੰਨ ਤਿਆਰ ਕਰਦਾ, ਵਸਤਰ ਤਿਆਰ ਕਰਦਾ, ਹੋਰ ਸਮੱਗਰੀ ਪਦਾਰਥ ਤਿਆਰ ਕਰਦਾ ਹੈ?
ਕਿਸ ਕੋ ਕੌਣ ਦੇ ਤੋ ਕਿਸ ਵਾਰ।
ਤੂੰ ਇਹ ਦੱਸ ਵੀ ਕੌਣ ਕਿਸੇ ਨੂੰ ਕਿਸੇ ਵੇਲੇ ਕੀ ਚੀਜ਼ ਦਿੰਦਾ ਹੈ? ਭਾਵ ਅਸੀਂ ਤੇ ਉਸ ਰੱਬ ਨੂੰ ਨਾ ਵੇਖਿਆ ਨਾ ਸਾਨੂੰ ਪਤਾ ਹੀ ਹੈ।
ਇਹ ਸੁਣ ਕੇ ਕੰਨਿਆ ਲਰ ਪਰੇ।
ਇਹ ਗੱਲ ਸੁਣ ਕੇ ਇਹ ਜਿਹੜੀਆਂ ਇਹ ਭੈਣਾਂ ਸਨ ਬੀਬੀਆਂ ਆਪਸ ਵਿੱਚ ਲੜ ਪਈਆਂ।
ਜਾਏ ਪਿਤਾ ਕੇ ਟੈਗੋ ਸੁਧ ਕਰੇ।
ਜਿਹੜਾ ਇਹਨਾਂ ਦਾ ਪਿਤਾ ਸੀ ਰਾਜਾ ਦੁਨੀ ਚੰਦ ਉਹਦੇ ਪਾਸ ਜਾ ਕੇ ਇਹਨਾਂ ਸਾਰਿਆਂ ਨੇ ਸ਼ਿਕਾਇਤ ਕਰ ਦਿੱਤੀ।
ਹਮ ਸਭ ਕਹੇ ਪਿਤਾ ਤੇ ਖਾਵਤ।
ਇੱਥੋਂ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਇਹ ਜਿਹੜਾ ਦੁਨੀ ਚੰਦ ਪੱਟੀ ਦਾ ਰਾਜਾ ਸੀ ਪਹਿਲਾਂ ਤੇ ਇਹ ਆਸਤਕ ਸੀ, ਪਰ ਇਸਨੇ ਪੁੱਤਰ ਦੀ ਪ੍ਰਾਪਤੀ ਦੇ ਵਾਸਤੇ ਬਹੁਤ ਸਾਰੇ ਪੀਰਾਂ ਪੰਡਤਾਂ ਨੂੰ ਦੇਵੀ ਦੇਵਤਿਆਂ ਨੂੰ ਮਨਾਇਆ, ਬੜੀਆਂ ਮਸਾਣਿਆਂ ਨੂੰ ਵੀ ਪੂਜਿਆ, ਪਰ ਇਹਦੀ ਮੁਰਾਦ ਹਾਸਲ ਨਾ ਹੋਈ ਤੇ ਫਿਰ ਇਹ ਨਾਸਤਕ ਹੋ ਗਿਆ ਸੀ, ਕਹਿੰਦਾ ਕੋਈ ਰੱਬ ਨਹੀਂ ਹੈ। ਹੁਣ ਜਦੋਂ ਇਹ ਨਾਸਤਕ ਹੋ ਗਿਆ ਤੇ ਜਿਹੜੀਆਂ ਵੱਡੀਆਂ ਭੈਣਾਂ ਸਨ ਆਪਣੇ ਪਿਤਾ ਦੇ ਵਿਚਾਰ ਸੁਣਦੀਆਂ ਸਨ ਉਹਨਾਂ ਤੇ ਵੀ ਉਹੋ ਜਿਹਾ ਅਸਰ ਹੋਇਆ, ਪਰ ਬੀਬੀ ਰਾਜ ਕੌਰ ਸਤਸੰਗਤ ਕਰਦੀ ਸੀ ਉਹ ਇਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਨਾ ਹੋਈ। ਇਸੇ ਲਈ ਇਹਨਾਂ ਭੈਣਾਂ ਨੇ ਜਾ ਕੇ ਸਾਰੀ ਖਬਰ ਸਾਰ ਪਿਤਾ ਨੂੰ ਦੱਸੀ, ਬਈ ਦੇਖ ਅਸੀਂ ਤੇ ਇਹ ਗੱਲ ਆਖਦੀਆਂ ਵੀ ਸਾਨੂੰ ਸਭ ਕੁਝ ਪਿਤਾ ਦੇ ਰਿਹਾ ਹੈ, ਪਰ ਇਹ ਸਾਡੇ ਉਲਟ ਕੁਝ ਹੋਰ ਆਖ ਰਹੀ ਹੈ।
ਹਮ ਸਭ ਕਹੇ ਪਿਤਾ ਤੇ ਖਾਵਤ, ਇਹ ਕੁਛ ਬਾਤ ਅਪਰ ਵਿਦ ਤਾਵਤ।
ਸਾਡੀ ਛੋਟੀ ਭੈਣ ਰਜਨੀ ਜਾਂ ਰਾਜ ਕੌਰ ਇਹ ਕੁਛ ਹੋਰ ਹੀ ਗੱਲਾਂ ਦੱਸ ਰਹੀ ਹੈ।
ਜੋ ਪ੍ਰਤ ਪਰ ਹੈ ਦੇਤ ਹਮੇਸ਼ਾ।
ਅਸੀਂ ਤੇ ਇਹ ਆਖਦੀਆਂ ਨੇ ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ ਸਾਡੇ ਪਿਤਾ ਨੇ ਤੇ ਸਾਡੀ ਹਮੇਸ਼ਾ ਪਾਲਣਾ ਕੀਤੀ ਹੈ।
ਲਗ ਤਨ ਤੇ ਜਨ ਕੀਨ ਵਿਸ਼ੇਸ਼।
ਬੱਚੇ ਦਾ ਪਹਿਲਾਂ ਸਰੀਰ ਬਹੁਤ ਛੋਟਾ ਹੁੰਦਾ ਹੈ, ਮਾਤਾ ਪਿਤਾ ਉਸ ਦੀ ਸੰਭਾਲ ਕਰਦੇ ਨੇ, ਪਰਵਰਿਸ਼ ਕਰਦੇ ਨੇ, ਫਿਰ ਸਰੀਰ ਵੱਡਾ ਹੋ ਜਾਂਦਾ ਹੈ।
ਸੁਖ ਤੋਂ ਸ਼ੁਭ ਆਹਾਰ ਹਮ ਕਰ ਰਹੇ।
ਬਸ ਪਿਤਾ ਜੀ ਤੁਹਾਡੀ ਕਿਰਪਾ ਨਾਲ ਹੀ ਅਸੀਂ ਬੜੇ ਸੁਖ ਦੇ ਨਾਲ ਬੜੇ ਚੰਗੇ ਚੰਗੇ ਰੋਜ਼ ਭੋਜਨ ਸ਼ਕਦੀਆਂ ਹਾਂ।
ਕਿਸੋ ਬਾਤ ਕੀ ਚਿੰਤਨਾ ਧਰ ਰਹੇ।
ਤੁਹਾਡੇ ਹੁੰਦਿਆਂ ਹੋਇਆਂ ਸਾਨੂੰ ਕਿਸੇ ਗੱਲ ਦੀ ਵੀ ਕੋਈ ਚਿੰਤਾ, ਕੋਈ ਫਿਕਰ, ਕੋਈ ਤੌਖਲਾ ਨਹੀਂ ਹੁੰਦਾ।
ਇਹ ਮਹਿਮਾਨ ਹੈ ਮਤ ਕੀਏ ਨਿਆਰੋ।
ਆਹ ਜਿਹੜੀ ਛੋਟੀ ਹੈ ਰਾਜ ਕੌਰ ਇਹ ਸਾਡੀ ਕੋਈ ਗੱਲ ਨੂੰ ਮੰਨਦੀ ਹੀ ਨਹੀਂ, ਇਹਨੇ ਆਪਣੇ ਸਾਡੀਆਂ ਸਾਰੀਆਂ ਭੈਣਾਂ ਨਾਲੋਂ ਵੀ ਤੇ ਆਪਣੇ ਪਰਿਵਾਰ ਨਾਲੋਂ ਵੱਖਰਾ ਹੀ ਮਤ ਧਾਰਨ ਕਰ ਲਿਆ ਹੈ।
ਹਮ ਸਭ ਕਹਿ ਕੀਨ ਸਿਨਿਰਧਾਰ।
ਅਸੀਂ ਸਾਰੀਆਂ ਇੱਕੋ ਗੱਲ ਆਖਦੀਆਂ ਹਾਂ ਵੀ ਪਿਤਾ ਦਾ ਦਿੱਤਾ ਖਾਨੀਆਂ ਹਾਂ ਤੇ ਅਸੀਂ ਇਹੀ ਗੱਲ ਨਿਰਣੇ ਕੀਤੀ ਹੈ।
ਸੁਣਤ ਨਿਰਪਤ ਪੈਤ ਮੂਰਖ ਰੂਸਾ।
ਜਿਹੜਾ ਰਾਜਾ ਦੁਨੀ ਚੰਦ ਪਹਿਲਾਂ ਹੀ ਮੂਰਖ ਸੀ ਤੇ ਨਾਲ ਇਹ ਨਾਸਤਕ ਬਣ ਚੁੱਕਿਆ ਸੀ, ਇਹਦੇ ਮਨ ਦੇ ਵਿੱਚ ਬਹੁਤ ਗੁੱਸਾ ਚੜ ਗਿਆ।
ਮੈਂ ਈਸ਼ਰ ਕੋ ਲਖਿਓ ਭਰੋਸਾ।
ਤੇ ਇਹਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਭਰੋਸੇ ਬਾਰੇ ਵੀ ਕੁਛ ਗਿਆਨ ਨਹੀਂ ਸੀ।
ਆਪਣੇ ਰਾਜ ਮਾਨ ਮਹਿ ਫੂਲਾ।
ਇਹ ਆਪਣੇ ਰਾਜ ਦੇ ਮਾਨ ਘਮੰਡ ਦੇ ਵਿੱਚ ਹੀ ਫੁੱਲਿਆ ਹੋਇਆ ਸੀ, ਹੰਕਾਰੀ ਹੋਇਆ ਹੋਇਆ ਸੀ।
ਪ੍ਰਭ ਪ੍ਰਤਕੂਲ ਪਏ ਤੇ ਫੂਲਾ।
ਤੇ ਵਾਹਿਗੁਰੂ ਪਰਮੇਸ਼ਰ ਤੋਂ ਪ੍ਰਤਕੂਲ ਹੋ ਕੇ ਭਾਵ ਉਹ ਤੋਂ ਉਲਟ ਖਿਲਾਫ਼ ਹੋ ਕੇ ਤੇ ਪਰਮੇਸ਼ਰ ਨੂੰ ਭੁੱਲ ਚੁੱਕਿਆ ਸੀ।
ਸਭ ਕੰਨਿਆ ਨਿਜ ਨਿਕਟ ਹਕਾਰੇ।
ਇਸਨੇ ਆਖਿਆ ਚੰਗਾ ਲਿਆਓ ਰਾਜ ਕੌਰ ਨੂੰ ਤੇ ਸਾਰੀਆਂ ਬੇਟੀਆਂ ਨੂੰ ਲੜਕੀਆਂ ਨੂੰ ਕੋਲ ਸੱਦ ਲਿਆ।
ਆਸ਼ਾ ਸਮਝਣ ਇੱਛਾ ਧਾਰੇ।
ਤੇ ਉਹਨਾਂ ਨੂੰ ਸਾਹਮਣੇ ਬੁਲਾ ਕੇ ਪੁੱਛਣ ਲੱਗਿਆ ਵੀ ਇਹਦੇ ਮਨ ਦੇ ਵਿੱਚ ਖਿਆਲ ਹੈ ਵੀ ਇਹਨਾਂ ਦਾ ਆਸ਼ਾ ਕੀ ਹੈ, ਕਿਤੇ ਐਵੇਂ ਝੂਠੀ ਸ਼ਿਕਾਇਤ ਤੇ ਨਹੀਂ ਕਰ ਰਹੀਆਂ ਦੂਸਰੀਆਂ ਭੈਣਾਂ। ਤੇ ਇਹਨੇ ਅਸਲੀਅਤ ਸਮਝਣ ਦੇ ਵਾਸਤੇ ਸਾਰੀਆਂ ਨੂੰ ਵਾਰੀ ਵਾਰੀ ਪੁੱਛਿਆ।
ਪ੍ਰਿਥਕ ਪ੍ਰਿਥਕ ਤਨ ਬੂਝਣ ਲਾਗਾ।
ਲੋ ਆਪਣੀਆਂ ਪੰਜੇ ਬੇਟੀਆਂ ਨੂੰ ਪੰਜੇ ਲੜਕੀਆਂ ਨੂੰ ਅਲੱਗ ਅਲੱਗ ਪੁੱਛਣ ਲੱਗਿਆ।
ਉਹ ਤੂੰ ਕਿਸ ਕੋ ਭੋਗਤੈ ਭਾਗਾ।
ਤੂੰ ਦੱਸ ਕਿਹਦਾ ਦਿੱਤਾ ਖਾਨੀ ਹੈ, ਕਿਹਦਾ ਭਾਗ ਛਕ ਰਹੀ ਹੈ।
ਸਭ ਨੇ ਕਹੂ ਪਿਤਾ ਹਮ ਤੇਰਾ।
ਦੂਜੀਆਂ ਨੇ ਕੋਈ ਗੱਲ ਆਖੀ, ਕਹਿੰਦੀਆਂ ਪਿਤਾ ਜੀ ਅਸੀਂ ਤੁਹਾਡਾ ਭਾਗ ਖਾਨੀਆਂ ਹਾਂ, ਤੁਹਾਡਾ ਦਿੱਤਾ ਖਾਨੀਆਂ ਹਾਂ।
ਕਾਵੇ ਪਹਿਰੇ ਦਰਬ ਕਨੇਰਾ।
ਜੋ ਅਸੀਂ ਖਾਨੀਆਂ ਹਾਂ, ਬਸਤਰ ਪਹਿਨਦੀਆਂ ਹਾਂ, ਹੋਰ ਧਨ ਇਹ ਸਭ ਕੁਛ ਤੁਹਾਡਾ ਹੀ ਦਿੱਤਾ ਹੋਇਆ ਹੈ।
ਪ੍ਰਤ ਪਾਰਤ ਨਿਤ ਦੇਤ ਆਹਾਰ।
ਤੁਸੀਂ ਸਾਡੀ ਪਾਲਣਾ ਕਰਦੇ ਹੋ ਤੇ ਹਮੇਸ਼ਾ ਸਭ ਨੂੰ ਖਾਣ ਪੀਣ ਲਈ ਭੋਜਨ ਦਾ ਪ੍ਰਬੰਧ ਕਰਦੇ ਹੋ।
ਹਮ ਸਭ ਭੁਗਤੈ ਭਾਗ ਤੁਹਾਰਾ।
ਅਸੀਂ ਸਭ ਮੇਰੀ ਭੈਣਾ ਤੁਹਾਡਾ ਭਾਗ ਹੀ ਖਾਨੀਆ ਹਾਂ, ਭਾਵ ਤੁਹਾਡਾ ਦਿੱਤਾ ਖਾਨੀਆ ਹਾਂ।
ਨਿਜ ਪਗਨੀ ਸਭ ਤੇ ਪਛਤਾਤੇ,
ਵੀ ਜਿਹੜੀਆਂ ਆਪਣੀਆਂ ਭੈਣਾਂ ਸਨ ਸਭ ਤੋਂ ਪਿੱਛੋਂ ਇਹਦੀ ਵਾਰੀ ਆਈ।
ਰਾਜ ਕੌਰ ਬੋਲੀ ਇਸ ਭਾਂਤੇ,
ਜਿਹੜੀ ਇਹ ਰਾਜ ਕੌਰ ਬੀਬੀ ਸਭ ਤੋਂ ਛੋਟੀ ਭੈਣ ਸੀ, ਇਹ ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਬੋਲ ਪਈ।
ਇਹ ਪਤ ਭਾਗ ਏਕ ਕੋ ਦੂਆ,
ਬੀਬੀ ਰਾਜ ਕੌਰ ਕਹਿਣ ਲੱਗੀ ਵੀ ਪਿਤਾ ਜੀ, ਸਭ ਜੀਵ ਵੀ ਆਪੋ ਆਪਣਾ ਨਸੀਬ ਲਿਖਾ ਕੇ ਆਉਂਦੇ ਨੇ ਤੇ ਆਪੋ ਆਪਣਾ ਭਾਗ ਹੀ ਖਾਂਦੇ ਨੇ, ਕੋਈ ਕਿਸੇ ਦਾ ਭਾਗ ਲੈ ਕੇ ਨਹੀਂ ਖਾ ਸਕਦਾ। ਜਿੰਨੇ ਜੀਵ ਨੇ ਉਹ ਆਪੋ ਆਪਣਾ ਜਿਹੜਾ ਭਾਗ ਭੁਗਤ ਰਹੇ ਨੇ, ਭਾਵ ਕਰਮਾਂ ਦਾ ਫਲ ਚੱਕ ਰਹੇ ਹਨ, ਕੋਈ ਦੂਸਰਾ ਨਹੀਂ ਲੈ ਦੇ ਸਕਦਾ।
ਭੁਗਤਾ ਇਹ ਨਹੀਂ ਕਬ ਹੋਆ,
ਇਹ ਕਦੇ ਐਸਾ ਹੋਇਆ ਹੀ ਨਹੀਂ। ਭਾਗ ਕਿਸੇ ਦਾ ਹੋਰ ਹੋਵੇ ਤੇ ਖਾਵੇ ਕੋਈ ਹੋਰ, ਕੰਮ ਕੋਈ ਹੋਰ ਕਰੇ ਤੇ ਉਹਦਾ ਫਲ ਕੋਈ ਹੋਰ ਭੋਗੇ।
ਨਿਜ ਨਿਜ ਭਾਗ ਅਧ ਕਿਆਰ ਘਾਟ,
ਮਨੁੱਖ ਦੇ ਆਪੋ ਆਪਣੇ ਭਾਗ ਨੇ, ਆਪੋ ਆਪਣੇ ਕਰਮ ਨੇ, ਕਿਸੇ ਦਾ ਛੋਟਾ ਕਿਸੇ ਦਾ ਵੱਡਾ ਭਾਗ ਹੁੰਦਾ ਹੈ।
ਭੋਗਤ ਜਗ ਮੈਂ ਰੰਗ ਸੋ ਰਾਟ,
ਕੀ ਗਰੀਬ ਤੇ ਕੀ ਅਮੀਰ, ਕੀ ਰਾਜਾ ਤੇ ਕੀ ਕੰਗਾਲ, ਸਾਰੇ ਆਪੋ ਆਪਣੇ ਕਰਮਾਂ ਦਾ ਫਲ ਭੋਗਦੇ ਹਨ।
ਸੁਣ ਪਿਤ ਕ੍ਰੋਧ ਕਰੇ ਔਰ ਭਾਰੇ,
ਗੱਲ ਸੁਣ ਕੇ ਰਾਜਾ ਪਹਿਲਾਂ ਨਾਸਤਕ ਬਣ ਚੁੱਕਿਆ ਸੀ ਤੇ ਆਪਣੀ ਇਹ ਛੋਟੀ ਲੜਕੀ ਦੇ ਬਚਨ ਸੁਣ ਕੇ ਮਨ ਵਿੱਚ ਬਹੁਤ ਗੁੱਸਾ ਕੀਤਾ।
ਸਭ ਤੇ ਸੁਣ ਤੇ ਗਿਰਾ ਉਚਾਰੇ,
ਫਿਰ ਸਾਰਿਆਂ ਤੋਂ ਸੁਣਦਿਆਂ ਹੋਇਆਂ, ਭਾਵ ਸਾਰਿਆਂ ਦੇ ਸੁਣਦਿਆਂ ਹੋਇਆਂ ਤੇ ਰਾਜੇ ਨੇ ਉਸ ਵੇਲੇ ਇਹ ਗੱਲ ਆਖੀ।
ਅਮਕ ਰੰਕ ਹਮ ਜਾਤ ਮਝਾਰੇ,
ਚੰਗਾ ਫਿਰ ਮੈਂ ਹੁਣ ਇਹਨੂੰ ਵੇਖਦਾ ਹੈ ਵੀ ਕਿਹਦਾ ਦਿੱਤਾ ਖਾਂਦੀ ਹੈ। ਜੇ ਇਹਨੂੰ ਰੱਬ ਤੇ ਇੰਨਾ ਹੀ ਭਰੋਸਾ ਹੈ ਨਾ, ਫਿਰ ਆਪਣੀ ਜਾਤ ਵਿੱਚ ਇੱਕ ਬੜਾ ਗਰੀਬ ਆਦਮੀ ਹੈ, ਕੰਗਾਲ ਦਲਿੱਦਰੀ ਆਦਮੀ ਹੈ,
ਜਿਸਕੇ ਪੁੱਤਰ ਕਸ਼ਟ ਤਨ ਭਾਰੇ,
ਉਹਦੇ ਘਰ ਵਿੱਚ ਜਿਹੜਾ ਪੁੱਤਰ ਹੈ ਤੇ ਉਹਦੇ ਸਰੀਰ ਨੂੰ ਬੜਾ ਭਾਰੀ ਕੋਹੜ ਦਾ ਰੋਗ ਹੋਇਆ ਹੋਇਆ ਹੈ।
ਹੱਥ ਪਾਵ ਅੰਗੂਰੀ ਚੜ ਗਏ,
ਉਸ ਕੋਹੜ ਦੇ ਕਾਰਨ ਉਹਦੇ ਹੱਥ ਪੈਰ ਤੇ ਉਂਗਲੀਆਂ ਸਾਰੀਆਂ ਝੜ ਗਈਆਂ ਹਨ।
ਅਸਕੋ ਮੈਂ ਜਬ ਤੋਹੇ ਦੇ ਗਈ,
ਕਹਿੰਦਾ ਚੰਗਾ ਫਿਰ ਤੂੰ ਕਹਿੰਦੀ ਨਾ ਵੀ ਸਭ ਆਪੋ ਆਪਣਾ ਭਾਗ ਜੀਵ ਖਾਂਦੇ ਨੇ, ਮੈਂ ਦੇਖਾਂਗਾ ਤੂੰ ਆਪਣਾ ਭਾਗ ਕਿਵੇਂ ਖਾਨੀ ਹੈ ਤੇ ਹੁਣ ਮੈਂ ਤੇਰਾ ਉਸਦੇ ਨਾਲ ਵਿਆਹ ਕਰ ਦੇਵਾਂਗਾ।
ਆਪਣਾ ਭਾਗ ਤਬ ਪਹੁੰਚਣ ਕਰਿਆ ਹੈ,
ਮੈਂ ਹੁਣ ਉਹਦੇ ਸਪੁਰ ਤੈਨੂੰ ਕਰ ਦੇਵਾਂਗਾ ਤੇ ਫਿਰ ਤੂੰ ਦੇਖੀ ਆਪਣਾ ਭਾਗ ਕਿਵੇਂ ਖਾਵੇਂਗੀ।
ਨਰਕ ਸਮਾਨ ਕਸ਼ਟ ਕੋ ਭਰਿਆ ਹੈ,
ਕੋੜੀ ਤੇ ਪਿੰਗਲੇ ਨਾਲ ਤੈਨੂੰ ਵਿਆਹ ਦਿੱਤਾ, ਜਿਹੜਾ ਕੋਈ ਕਮਾ ਕੇ ਨਹੀਂ ਦੇ ਸਕਦਾ, ਕੁਛ ਕਰ ਨਹੀਂ ਸਕਦਾ, ਤੇ ਨਰਕਾਂ ਦੇ ਸਮਾਨ ਜਦੋਂ ਦੁੱਖ ਭੋਗੇਂਗੀ ਫਿਰ ਤੈਨੂੰ ਪਤਾ ਲੱਗੇਗਾ ਕਿਸਦਾ ਦਿੱਤਾ ਖਾਨੀ ਹੈ।
ਸੁਣ ਕੰਨਿਆ ਨੇ ਪਿਤ ਕੀ ਬਾਣੀ,
ਬੀਬੀ ਰਾਜ ਕੌਰ ਨੂੰ ਭਰੋਸਾ ਸੀ, ਉਹਨੇ ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਭਾਵੇਂ ਗੁੱਸੇ ਦੇ ਵਿੱਚ ਆ ਕੇ ਉਸਨੇ ਆਖੀ ਹੈ,
ਕੋਈ ਸੀਸ ਧਰੀ ਮਨ ਮਾਨੇ,
ਕਹਿੰਦੀ ਚੰਗਾ ਪਿਤਾ ਜੀ, ਜਿਹਨੂੰ ਤੁਸੀਂ ਜਿਹਦੇ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਬੇਸ਼ੱਕ ਕਰ ਦੇਵੋ, ਤੇ ਮੈਨੂੰ ਪ੍ਰਵਾਨ ਹੈ, ਚਾਹੇ ਕੋੜੀ ਨਾਲ ਵਿਆਹ ਦਿਓ, ਪਿੰਗਲੇ ਨਾਲ ਵਿਆਹ ਦਿਓ, ਮੈਂ ਤੁਹਾਡੀ ਗੱਲ ਮੰਨਦੀ ਹਾਂ।
ਜਿਸ ਕੀ ਮਾਤ ਸੋ ਵਰਜਤ ਰਹੇ,
ਤੇ ਜਿਹੜੀ ਇਹ ਰਾਣੀ ਸੀ ਤੇ ਇਹ ਰਾਜ ਕੌਰ ਦੀ ਮਾਤਾ ਸੀ, ਉਸਨੇ ਤੇ ਇਹਨੂੰ ਰਾਜੇ ਨੂੰ ਵੀ ਵਰਜਿਆ ਤੇ ਨਾਲ ਰਾਜ ਕੌਰ ਨੂੰ ਵੀ ਤਾੜਿਆ ਵੀ ਤੂੰ ਇਹ ਗੱਲ ਕਿਉਂ ਆਖਦੀ ਹੈ।
ਤਉ ਪਿਤਾ ਨੇ ਰਿਸ ਕਰ ਕਹੇ,
ਤਾਂ ਵੀ ਪਿਤਾ ਨੇ ਗੁੱਸੇ ਦੇ ਵਿੱਚ ਵਸ ਆ ਕੇ ਇਹ ਗੱਲ ਆਖ ਦਿੱਤੀ,
ਕਰਿਓ ਕੰਤ ਸੋ ਨਿਸਚੈ ਠਾਨਾ,
ਵੀ ਰਾਜ ਕੌਰ ਕਹਿਣ ਲੱਗੀ ਅੱਛਾ ਜੀ ਇਹ ਗੱਲ ਹੈ, ਮੇਰੇ ਪਿਤਾ ਨੇ ਇਹ ਗੱਲ ਆਖੀ ਹੈ ਨਾ ਵੀ ਤੇਰਾ ਹੁਣ ਉਸ ਕੋੜੀ ਤੇ ਪਿੰਗਲੇ ਨਾਲ ਵਿਆਹ ਕਰ ਦੇਣਾ ਹੈ, ਲੋ ਅੱਜ ਤੋਂ ਮੇਰਾ ਉਹੀ ਪਤੀ ਹੈ, ਉਹੀ ਹਸਬੈਂਡ ਹੈ, ਤੇ ਮੈਂ ਇਸ ਗੱਲ ਤੇ ਪੱਕਾ ਯਕੀਨ ਧਾਰਨ ਕਰ ਲਿਆ ਹੈ।
ਅਪਰਧਾਨ ਕੋ ਵਿਆਹੋ ਨਾ ਮਾਨਾ,
ਲੋ ਹੋਰ ਥਾਂ ਤੇ ਮੈਂ ਹੁਣ ਵਿਆਹ ਨਹੀਂ ਕਰਾਵਾਂਗੀ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ।
ਕਹਿਓ ਪ੍ਰਥਮ ਸੋਈ ਪਤ ਮੇਰਾ,
ਮੇਰੇ ਪਿਤਾ ਨੇ ਜਿਸ ਪਿੰਗਲੇ ਤੇ ਕੋੜੀ ਪਤੀ ਦਾ ਨਾਮ ਲਿਆ, ਅੱਜ ਤੋਂ ਬਾਅਦ ਉਹੀ ਮੇਰਾ ਪਤੀ ਪਰਮੇਸ਼ਰ ਹੈ।
ਤਥਾ ਭਾਗ ਮੈਂ ਆਪਣੋ ਹੇਰਾ,
ਮੈਂ ਸਮਝਦੀ ਹਾਂ ਮੇਰਾ ਇਹੋ ਜਿਹਾ ਭਾਗ ਹੀ ਆ ਵੀ ਮੇਰੀ ਕਿਸਮਤ ਵਿੱਚ ਇਹੀ ਮੇਰਾ ਪਤੀ ਲਿਖਿਆ ਹੋਇਆ।
ਰਹੇ ਹਟਾਏ ਲੋਕ ਮਿਲ ਕਾਣੇ,
ਲੋਕ ਇਕੱਠੇ ਹੋ ਕੇ ਰਾਜੇ ਨੂੰ ਵੀ ਬਹੁਤ ਸਮਝਾਉਂਦੇ ਰਹੇ ਵੀ ਤੂੰ ਇਹ ਪਾਪ ਨਾ ਕਰ,
ਕੁਸ਼ਤੀ ਸੰਗ ਕਸ਼ਟ ਬਹੁਤ ਬਣੇ,
ਤੂੰ ਕਿਉਂ ਕੋੜੀ ਤੇ ਪਿੰਗਲੇ ਦੇ ਨਾਲ ਆਪਣੀ ਲੜਕੀ ਨੂੰ ਵਿਆਹ ਰਿਹਾ, ਇਹਦੇ ਲਈ ਬੜਾ ਭਾਰੇ ਦੁੱਖ ਭੋਗਣਗੇ ਤੇ ਨਾਲ ਤੂੰ ਵੀ ਦੁਖੀ ਹੋਵੇਗਾ।
ਰਹਿਓ ਫੇਰੂ ਸੋ ਫਿਰੀ ਨਾ ਫੇਰ।
ਲੋਕਾਂ ਨੇ ਵੀ ਬੜਾ ਸਮਝਾਇਆ ਰਾਜੇ ਨੂੰ ਵੀ ਤੇ ਬੀਬੀ ਰਾਜ ਕੌਰ ਨੂੰ ਵੀ, ਦੋਵੇਂ ਆਪੋ ਆਪਣੇ ਸਟੈਂਡ ਤੇ ਦ੍ਰਿੜ ਰਹੇ ਤੇ ਕਿਸੇ ਦੀ ਹਟਾਈ ਹਟੇ ਨਹੀਂ ਹਨ।
ਫੇਰੇ ਫਿਰੀ ਸਾਥ ਤਿਸ ਕੇਰੇ।
ਉਸ ਵੇਲੇ ਕੋੜੀ ਤੇ ਪਿੰਗਲੇ ਦੇ ਨਾਲ ਹੀ ਇਸ ਦਾ ਵਿਆਹ ਕਰ ਦਿੱਤਾ ਗਿਆ।
ਨਹਿ ਦਾਜ ਕੋ ਨਿਰਪਨੈ ਦੀਨਾ।
ਰਾਜੇ ਨੇ ਤਾਂ ਘਿਰਣਾ ਵਸ ਈਰਖਾ ਵਸ ਇਹ ਸਾਰਾ ਕੁਛ ਕੀਤਾ ਹੈ ਤੇ ਬੀਬੀ ਰਾਜ ਕੌਰ ਨੂੰ ਵਿਆਹ ਦੇ ਸਮੇਂ ਆਪਾਂ ਕੁਛ ਦਾਜ ਦਿੰਦੇ ਹਾਂ, ਉਹ ਵੀ ਰਾਜੇ ਨੇ ਗੁੱਸੇ ਹੋਣ ਕਰਕੇ ਕੁਝ ਨਾ ਦਿੱਤਾ।
ਮਨ ਮੂਰਖ ਨੇ ਹੱਠ ਦਿੜ ਕੀਨਾ।
ਤੇ ਮੂਰਖ ਮਨ ਵਾਲੇ ਨੇ ਆਪਣੇ ਮਨ ਦੇ ਵਿੱਚ ਬਹੁਤ ਪੱਕੀ ਹਿੰਡ ਤੇ ਜਿੱਦ ਧਾਰਨ ਕਰ ਲਈ। ਕਹਿੰਦਾ ਚੰਗਾ ਹੁਣ ਮੈਂ ਦੇਖਾਂਗਾ ਕਿਹਦਾ ਦਿੱਤਾ ਖਾਂਦੀ ਹੈ।
ਕੰਨਿਆ ਮਨ ਪ੍ਰਭ ਭਾਵੀ ਮਨ।
ਉਸ ਕੰਨਿਆ ਬੀਬੀ ਰਾਜ ਕੌਰ ਨੇ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਨੂੰ ਉਹਦੇ ਪਾਣੇ ਨੂੰ ਸਿਰ ਸਿਰ ਮੱਥੇ ਤੇ ਮੰਨਦਿਆਂ ਹੋਇਆ
ਤਮ ਈਸ਼ਰ ਕੇ ਸੋ ਪਾਤ ਜਾਨ।
ਉਹ ਭਾਵੇਂ ਕੋੜੀ ਤੇ ਪਿੰਗਲਾ ਹੀ ਆਦਮੀ ਸੀ ਪਰ ਉਹਨੂੰ ਆਪਣਾ ਸਿਰ ਦਾ ਸਾਈ ਪਰਮੇਸ਼ਰ ਪਤੀ ਰੂਪ ਕਰਕੇ ਪ੍ਰਵਾਨ ਕਰ ਲਿਆ।
ਸਦਨ ਸਾਸਰੇ ਦਾਰਦ ਮਹਾ।
ਤੇ ਦੂਸਰੀ ਗੱਲ ਇਹਦੇ ਸਹੁਰੇ ਘਰ ਦੇ ਵਿੱਚ ਬਹੁਤ ਭਾਰੀ ਦਲਿੱਦਰ ਸੀ।
ਪਹਿਰਨ ਖਾਨ ਨਾ ਪ੍ਰਾਪਤ ਜਹਾਂ।
ਨਾ ਉੱਥੇ ਕੁਛ ਖਾਣ ਲਈ ਨਾ ਪਹਿਨਣ ਵਾਸਤੇ ਮਿਲ ਸਕਦਾ ਸੀ।
ਕੀਤਕ ਦਿਨ ਦੁੱਖ ਭੁੱਖ ਕੋ ਸਹਿਓ।
ਬੀਬੀ ਰਾਜ ਕੌਰ ਹੁਣ ਆਪਣੇ ਸਹੁਰੇ ਘਰ ਗਈ ਹੈ ਤੇ ਕੁਛ ਦਿਨ ਉੱਥੇ ਰਹੀ ਹੈ। ਉੱਥੇ ਬੜਾ ਭਾਰੀ ਦੁੱਖ ਭੁੱਖ ਸਹਾਰਨਾ ਕੀਤਾ।
ਬਹੁਰ ਅੰਤ ਕੇ ਤੂੰ ਚੱਲ ਵੂ ਚਾਹਿਓ।
ਮੇਰੇ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਆ ਕੇ ਵਾਧੂ ਇਹਨਾਂ ਤੇ ਭਾਰ ਬਣ ਗਈ ਹਾਂ, ਇਸ ਲਈ ਮੈਨੂੰ ਕੋਈ ਹੋਰ ਇੰਤਜ਼ਾਮ ਕਰਨਾ ਚਾਹੀਦਾ। ਫਿਰ ਕਿਸੇ ਹੋਰ ਥਾਂ ਤੇ ਜਾਣ ਲਈ ਪ੍ਰੋਗਰਾਮ ਬਣਾ ਲਿਆ।
ਜਿਸਪੁਰ ਰਹੀ ਨਾ ਬਹੁਤ ਦੁਖਿਆਰੇ।
ਜਿਹੜੀ ਬੀਬੀ ਰਾਜ ਕੌਰ ਸੀ ਭਾਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਬੜੀ ਦੁਖੀ ਸੀ ਕਿਉਂਕਿ ਇਹਦਾ ਪਤੀ ਕੋੜੀ ਤੇ ਪਿੰਗਲਾ ਸੀ, ਕੁਛ ਕਰ ਨਹੀਂ ਸੀ ਸਕਦਾ ਤੇ ਪਰ ਇਹ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਸੀ ਤੇ ਪਰ ਇਹ ਆਪਣੇ ਸਹੁਰੇ ਘਰ ਵੀ ਨਾ ਰਹੇ।
ਪਤ ਬ੍ਰਤ ਧਰਮ ਮਹਾ ਦ੍ਰਿੜ ਧਾਰੇ।
ਇਸ ਨੇ ਜੋ ਪਤੀ ਬ੍ਰਤ ਧਰਮ ਸੀ ਉਹਨੂੰ ਐਨ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਧਾਰਨ ਕੀਤਾ ਹੈ।
ਪਤ ਕੁਸ਼ਟੀ ਕੋ ਧਾਰ ਵਿੱਚ ਖਾਰੇ।
ਇਹਦਾ ਕੋੜੀ ਤੇ ਪਿੰਗਲਾ ਪਤੀ ਆ ਉਹਨੂੰ ਇਹ ਖਾਰੀ ਦਾ ਇੱਕੋ ਕਾਨੀਆਂ ਦੀ ਟੋਕਰੀ ਜੀ ਹੁੰਦੀ ਹੈ। ਅੱਜ ਜਿਵੇਂ ਕਈ ਪ੍ਰੇਮੀ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਕਰਕੇ ਆਏ ਹੋਣਗੇ ਤੇ ਉੱਥੇ ਉਹਨੂੰ ਕਾਂਡੀ ਕਹਿੰਦੇ ਆ ਵੀ ਉਹ ਕਾਂਡੀ ਉੱਤੇ ਆਦਮੀ ਨੂੰ ਬਿਠਾ ਕੇ ਲੈ ਜਾਂਦੇ ਨੇ ਚੁੱਕ ਕੇ। ਇਸੇ ਤਰ੍ਹਾਂ ਉਹਨੇ ਆਪਣੇ ਪਤੀ ਨੂੰ ਮੋਢਿਆਂ ਤੇ ਚੁੱਕਣ ਵਾਸਤੇ ਉਹ ਖਾਰੀ ਜੀ ਬਣਾ ਲਈ ਹੈ।
ਅਪਰ ਗ੍ਰਾਮ ਤੇ ਮਾਂਗ ਆਹਾਰੇ।
ਤੇ ਆਪਣੇ ਪਤੀ ਨੂੰ ਉਸ ਖਾਰੀ ਦੇ ਵਿੱਚ ਰੱਖ ਕੇ ਮੋਢਿਆਂ ਤੇ ਚੁੱਕ ਲੈਂਦੀ ਹੈ ਤੇ ਕਦੇ ਕਿਸੇ ਪਿੰਡ ਤੋਂ ਕਦੇ ਕਿਸੇ ਪਿੰਡ ਤੋਂ ਜਾ ਕੇ ਮੰਗ ਮੰਗ ਕੇ ਭੋਜਨ ਉਹ ਮੰਗ ਕੇ ਨਾਲੇ ਇਹਨੂੰ ਛਕਾਉਂਦੀ ਨਾਲੇ ਆਪ ਛਕ ਲੈਂਦੀ ਹੈ।
ਪਿਤਕੀ ਪੁਰ ਨਾ ਜਾਚ ਨਾ ਕਰ ਹੋ।
ਤੇ ਇਹਦੇ ਪਿਤਾ ਨੇ ਇਹ ਵੀ ਆਖਿਆ ਸੀ ਜਿੱਥੋਂ ਤੱਕ ਮੇਰੇ ਰਾਜ ਦੀ ਹੱਦ ਹੈ ਤੂੰ ਉੱਥੇ ਨਹੀਂ ਰਹਿ ਸਕਦੀ, ਇਸ ਨੂੰ ਦੇਸ਼ ਨਿਕਾਲਾ ਹੀ ਦੇ ਦਿੱਤਾ ਸੀ। ਤੇ ਇਹਨੇ ਵੀ ਮਨ ਵਿੱਚ ਸੋਚਿਆ ਵੀ ਹੁਣ ਮੈਂ ਵੀ ਆਪਣੇ ਜਿਹੜੇ ਪਿਤਾ ਦਾ ਪਿੰਡ ਹੈ ਸ਼ਹਿਰ ਹੈ ਜਾਂ ਉਸਦੇ ਰਾਜ ਦੀ ਹੱਦ ਦੇ ਹੋਰ ਪਿੰਡ ਸ਼ਹਿਰ ਨੇ ਮੈਂ ਉੱਥੋਂ ਬਿਲਕੁਲ ਮੰਗ ਕੇ ਨਹੀਂ ਖਾਣਾ।
ਅਪਰ ਪੁਰਨ ਤੇ ਉਧਰ ਸੋ ਭਾਰ ਹੋ।
ਰਾਜੇ ਦੀ ਜਿੰਨੀ ਰਾਜ ਦੀ ਹੱਦ ਦੇ ਪਿੰਡ ਸਨ ਸਾਰਿਆਂ ਨੂੰ ਛੱਡ ਦਿੱਤਾ। ਕਹਿੰਦੀ ਮੈਂ ਹੋਰ ਥਾਂ ਤੋਂ ਜਾ ਕੇ ਮੰਗ ਕੇ ਤੇ ਖਾ ਲਵਾਂਗੀ ਪਰ ਇਸ ਹੰਕਾਰੀ ਪਿਤਾ ਦੇ ਪਿੰਡ ਦੇ ਵਿੱਚੋਂ ਰਾਜ ਦੀ ਹੱਦ ਵਿੱਚੋਂ ਹੀ ਮੰਗ ਕੇ ਨਹੀਂ ਖਾਣਾ।
ਜਾਚਤ ਅਨ ਆਨ ਤੇ ਤੇਤੋ।
ਬੀਬੀ ਰਾਜ ਕੌਰ ਬੜੀ ਸਬਰ ਸ਼ੁਕਰ ਵਾਲੀ ਇੱਕ ਬੀਬੀ ਸੀ ਤੇ ਉਹਨਾਂ ਕੀ ਹੀ ਭੋਜਨ ਮੰਗ ਕੇ ਲਿਆਉਂਦੀ ਹੈ।
ਪਤਿਆਰ ਆਪ ਖਾਏ ਲੈ ਜੇਤੋ।
ਜਿੰਨਾ ਕਿ ਆਪ ਛਕ ਲਵੇ ਤੇ ਪਤੀ ਨੂੰ ਛਕਾ ਦੇਵੇ, ਇਸ ਤੋਂ ਵੱਧ ਹੋਰ ਲਾਲਚ ਨਹੀਂ ਸੀ ਕਰਦੀ।
ਮਹਾ ਸੁਧਰਮਾ ਧਾਰਤ ਧਰਮ।
ਲੋ ਭਾਈ ਸਾਹਿਬ ਲਿਖਦੇ ਨੇ ਬਹੁਤ ਸ੍ਰੇਸ਼ਟ ਧਰਮ ਨੂੰ ਧਾਰਨ ਕਰਨ ਵਾਲੀ ਇਹ ਪਤੀ ਬ੍ਰਤ ਇਹ ਬੀਬੀ ਰਾਜ ਕੌਰ ਸੀ।
ਨਿਜ ਪਦ ਤੇ ਨਹਿ ਧਾਰਿਓ ਭਰਮ।
ਇਹਨੇ ਆਪਣੇ ਪਤੀ ਵੱਲੋਂ ਕਦੇ ਵੀ ਕੋਈ ਭਰਮ ਨਹੀਂ ਧਾਰਨ ਕੀਤਾ ਵੀ ਮੇਰਾ ਪਤੀ ਕੋੜੀ ਤੇ ਪਿੰਗਲਾ, ਮੈਂ ਕਿਵੇਂ ਇਹਦੇ ਨਾਲ ਇੰਨਾ ਲੰਬਾ ਸਮਾਂ ਬਿਤਾਵਾਂਗੀ।
ਇਸ ਉਠਾਇਓ ਫਿਰ ਸੋ ਜਹ ਕਹਿ।
ਬਸ ਉਹਨੂੰ ਖਾਰੇ ਟੋਕਰੀ ਜੀ ਵਿੱਚ ਪਾ ਕੇ ਕਦੇ ਸਿਰ ਉੱਤੇ ਚੁੱਕ ਲੈਂਦੀ ਹੈ ਤੇ ਕਦੇ ਮੋਢਿਆਂ ਤੇ ਬਿਠਾ ਲੈਂਦੀ ਹੈ।
ਜਾਚਾ ਅੰਨ ਭੁੱਖ ਵੇ ਹਿੱਤ ਤਹਿ,
ਬਸ ਜਿੱਥੇ ਭੁੱਖ ਲੱਗਦੀ ਹੈ ਤੇ ਉੱਥੇ ਇਸ ਨੂੰ ਬਾਹਰ ਬਿਠਾ ਕੇ ਚਲੀ ਜਾਂਦੀ ਹੈ ਤੇ ਪੇਟ ਭਰਨ ਵਾਸਤੇ ਰੋਟੀ ਪਾਣੀ ਅੰਨ ਮੰਗ ਕੇ ਛੱਕ ਲੈਂਦੀ ਹੈ।
ਨਿਕਟ ਗ੍ਰਾਮ ਕੇ ਦੇਤ ਉਤਾਰ,
ਰਾਜ ਕੌਰ ਬੀਬੀ ਇੰਨੀ ਸਿਆਣੀ ਸੀ ਵੀ ਇਹ ਆਪਣੇ ਪਤੀ ਨੂੰ ਕੋੜੀ ਤੇ ਪਿੰਗਲਾ ਜਾਣ ਕੇ ਲੋਕ ਨਫ਼ਰਤ ਕਰਦੇ ਸਨ। ਇਹਨੂੰ ਲੋਕਾਂ ਦੇ ਸਾਹਮਣੇ ਜਾਂ ਨੇੜੇ ਨਹੀਂ ਸੀ ਲੈ ਕੇ ਜਾਂਦੀ, ਇਹਨੂੰ ਪਿੰਡ ਦੇ ਬਾਹਰ ਨੇੜੇ ਕਿਸੇ ਦਰਖਤ ਦੇ ਹੇਠਾਂ ਜਾਂ ਹੋਰ ਢੁਕਵੇਂ ਥਾਂ ਤੇ ਰੱਖ ਜਾਂਦੀ।
ਸਦਨ ਤੇ ਲਿਆਏ ਆਹਾਰ,
ਫਿਰ ਪਿੰਡ ਵਿੱਚ ਜਾ ਕੇ ਘਰਾਂ ਦੇ ਵਿੱਚੋਂ ਮੰਗ ਮੰਗ ਕੇ, ਜਿਵੇਂ ਆਮ ਕੋਈ ਇੰਡੀਆ ਚ ਰਿਵਾਜ ਹੁੰਦਾ, ਉਹ ਡਾਲੀ ਮੰਗ ਕੇ ਲਿਆਉਂਦੇ ਨੇ, ਉਹ ਮੰਗ ਮੰਗ ਕੇ ਪ੍ਰਸ਼ਾਦਾ ਲੈ ਆਉਂਦੀ ਹੈ।
ਵਿਚਰਤ ਗ੍ਰਾਮਣ ਇਸੀ ਪ੍ਰਕਾਰ,
ਜਿਹੜੀ ਬੀਬੀ ਰਾਜ ਕੌਰ ਸੀ ਪੱਟੀ ਸ਼ਹਿਰ ਦੇ ਵਿੱਚ ਜੰਮੀ ਪਾਲੀ ਸੀ ਤੇ ਫਿਰ ਇਹਦਾ ਇਸ ਤਰ੍ਹਾਂ ਕੋਹੜੀ ਪਿੰਗਲੇ ਨਾਲ ਵਿਆਹ ਹੋ ਗਿਆ, ਆਪਣੇ ਪਿਤਾ ਦੇ ਰਾਜ ਦੀ ਹੱਦ ਛੱਡ ਕੇ ਹੋਰ ਬਾਹਰ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਆਪਦਾ ਨਿਰਵਾਹ ਕਰ ਰਹੀ ਹੈ।
ਆਈ ਗੁਰ ਕੇ ਚੱਕ ਇੱਕ ਵਾਰ,
ਇੱਕ ਵਾਰ ਦੀ ਗੱਲ ਹੈ, ਗੁਰੂ ਕਾ ਚੱਕ ਇਹ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦਾ ਨਾਮ ਸੀ। ਜਦੋਂ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਇਸ ਨੂੰ ਵਸਾਇਆ ਉਸ ਵੇਲੇ ਇਹਨੂੰ ਗੁਰੂ ਦਾ ਚੱਕ ਲੋਕ ਆਖਦੇ ਸਨ।
ਦੇਖ ਗੁਰੂ ਕੀ ਲੀਨ ਆਹਾਰਾ,
ਬੀਬੀ ਰਾਜ ਕੌਰ ਇੱਕ ਦਿਨ ਉੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਈ ਹੈ ਤੇ ਉੱਥੇ 24 ਘੰਟੇ ਲੰਗਰ ਚੱਲਦਾ ਸੀ ਤੇ ਇਹਨੇ ਲੰਗਰ ਵਿੱਚੋਂ ਆ ਕੇ ਲੰਗਰ ਪਾਣੀ ਛਕਿਆ ਹੈ ਤੇ ਨਾਲ ਪਤੀ ਵਾਸਤੇ ਵੀ ਲੈ ਲਿਆ।
ਪਤਜੁਤ ਖਾਈ ਰਿਦੈ ਸੁਖ ਉਤਾਰਾ,
ਆਪਣੇ ਪਤੀ ਸਮੇਤ ਛਕ ਕੇ ਤੇ ਇਹਨੇ ਬੜਾ ਭਾਰੀ ਸੁਖ ਮੰਨਿਆ ਹੈ।
ਹੁਣ ਅਗਲੇ ਦਿਨ ਬਦਰੀ ਬਨ ਮੈਂ,
ਪਰ ਇਹ ਬੀਬੀ ਰਾਜ ਕੌਰ ਬੜੀ ਸਿਆਣੀ ਸੀ, ਬੜੀ ਦੂਰ ਅੰਦੇਸ਼ ਸੀ, ਇਹਨੇ 1-2 ਦਿਨ ਉੱਥੇ ਦਰਸ਼ਨ ਕੀਤੇ ਤੇ ਨਾਲ ਗੁਰੂ ਕੇ ਲੰਗਰ ਵਿੱਚੋਂ ਲੰਗਰ ਛਕਿਆ। ਫਿਰ ਇਹਨੇ ਮਨ ਵਿੱਚ ਸੋਚਿਆ ਵੀ ਹੁਣ ਰੋਜ਼ ਤਾਂ ਗੁਰੂ ਘਰ ਦੇ ਵਿੱਚੋਂ ਲੰਗਰ ਛਕਣਾ ਉਹ ਚੰਗੀ ਗੱਲ ਨਹੀਂ ਹੈ, ਜਦੋਂ ਮੈਂ ਕੋਈ ਸੇਵਾ ਨਹੀਂ ਕਰ ਸਕਦੀ, ਕੋਈ ਮਾਇਆ ਨਹੀਂ ਦੇ ਸਕਦੀ, ਕੋਈ ਹੋਰ ਥਮਾ ਨਹੀਂ ਕੱਢ ਸਕਦੀ, ਤੇ ਰੋਜ਼ ਰੋਜ਼ ਗੁਰੂ ਕੇ ਲੰਗਰ ਵਿੱਚੋਂ ਭੋਜਨ ਛਕਣਾ ਇਹ ਵੀ ਸਿਰ 'ਤੇ ਭਾਰ ਚੜ੍ਹਾਉਣ ਵਾਲੀ ਗੱਲ ਹੈ, ਜਿੰਨੀ ਤਾਂ ਸੇਵਾ ਕਰਨੀ। ਉਹ ਤਾਂ ਜੀ ਸੱਦ ਕੇ ਲੰਗਰ ਛਕੇ ਤੇ ਜੇ ਲੰਗਰ ਛਕਣਾ ਹੈ ਤੇ ਜਾਂ ਕੁਛ ਮਾਇਆ ਦੀ ਸੇਵਾ ਜ਼ਰੂਰ ਕਰੇ, ਤੇ ਜੇ ਕੁਛ ਵੀ ਨਹੀਂ ਕਰਨਾ ਫਿਰ ਸਿਰ 'ਤੇ ਭਾਰ ਚੜ੍ਹਾਉਣ ਵਾਲੀ ਗੱਲ ਹੁੰਦੀ, ਸਿਆਣੇ ਬੰਦੇ ਸੋਚਦੇ ਹੈ, ਹਰ ਇੱਕ ਬੰਦੇ ਦੇ ਇਹ ਸੋਚਣ ਵਾਲੀ ਗੱਲ ਨਹੀਂ ਹੁੰਦੀ। ਨਹੀਂ ਤੇ ਗਰੀਬ ਆਦਮੀ ਤੇ ਚਾਹੁੰਦਾ ਫ੍ਰੀ ਦਾ ਮਿਲਦਾ ਛਕੀ ਚੱਲੋ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਅਕਸਰ ਜਥੇ ਦੇ ਸਿੰਘਾਂ ਨੂੰ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਂਦੇ ਸਨ ਵੀ ਆਪਾਂ ਚਾਹੇ ਗੁਰੂ ਘਰ ਦੇ ਵਿੱਚੋਂ ਲੰਗਰ ਛਕੀਏ, ਉਹਦੇ ਲਈ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ, ਚਾਹੇ ਭਾਂਡੇ ਮਾਂਜ ਦਿਓ ਅਤੇ ਚਾਹੇ ਪ੍ਰਸ਼ਾਦੇ ਪਕਾ ਦਿਓ ਅਤੇ ਚਾਹੇ ਕੋਈ ਜੋੜੇ ਝਾੜ ਦਿਓ, ਕੋਈ ਨਾ ਕੋਈ ਸੇਵਾ ਥੋੜ੍ਹੀ ਬਹੁਤ ਜ਼ਰੂਰ ਕਰੋ, ਅਤੇ ਜੇ ਹੋਰ ਨਹੀਂ ਕਰ ਸਕਦੇ ਫਿਰ ਤੁਸੀਂ ਮੱਥਾ ਟੇਕਣਾ ਕੁਛ ਮਾਇਆ ਗੁਰੂ ਕੇ ਲੰਗਰ ਵਾਸਤੇ ਅਤੇ ਜਾਂ ਹੋਰ ਗੁਰੂ ਕੋਈ ਗੋਲਕ ਵਿੱਚ ਜਥਾ ਸ਼ਕਤ ਪਾ ਦਿਓ। ਅਤੇ ਜੇ ਲਾਲਚਵਸ ਆਪਾਂ ਲੰਗਰ ਵਿੱਚੋਂ ਭੋਜਨ ਛਕਦੇ ਹਾਂ ਫਿਰ ਉਹ ਸਿਰ 'ਤੇ ਭਾਰ ਚੜ੍ਹਾਉਣ ਵਾਲੀ ਗੱਲ ਬਣ ਜਾਂਦੀ ਹੈ। ਇਹ ਬੀਬੀ ਰਾਜ ਕੌਰ ਦੀ ਐਸੀ ਹੀ ਸੋਚ ਸੀ। ਉਹਨੇ 1-2 ਦਿਨ ਉੱਥੇ ਲੰਗਰ ਛਕਿਆ, ਫਿਰ ਉਹਨੇ ਸੋਚਿਆ ਵੀ ਐਵੇਂ ਗੁਰੂ ਘਰ 'ਤੇ ਬੋਝ ਬਣਨਾ ਵੀ ਮੇਰੇ ਵਾਸਤੇ ਚੰਗੀ ਗੱਲ ਨਹੀਂ ਹੈ, ਇਸ ਲਈ ਉਹਨੇ ਫਿਰ ਦੂਸਰੇ ਦਿਨ ਸੋਚਿਆ ਵੀ ਹੁਣ ਮੈਨੂੰ ਆਪਣਾ ਹੋਰ ਪ੍ਰਬੰਧ ਕਰਨਾ ਚਾਹੀਦਾ। ਦੂਸਰੇ ਦਿਨ ਤੇ ਇਸੇ ਪਿੰਡ ਦੇ ਨੇੜੇ ਇੱਕ ਦੂਸਰਾ ਤੁੰਗ ਪਿੰਡ ਸੀ, ਉੱਥੇ ਹੁਣ ਇਸਨੇ ਸੋਚਿਆ ਵੀ ਮੈਂ ਭਿੱਖਿਆ ਮੰਗਣ ਵਾਸਤੇ ਜਾਣਾ ਹੈ, ਅਤੇ ਜਾਣ ਤੋਂ ਪਹਿਲਾਂ ਅਤੇ ਜਿੱਥੇ ਹੁਣ ਦੁੱਖ ਭੰਜਣੀ ਬੇਰੀ ਹੈ, ਆਪਾਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਹਾਂ, ਇੱਧਰ ਗੁਰੂ ਰਾਮਦਾਸ ਰਾਮ ਵਾਲੇ ਪਾਸੇ ਤੋਂ ਲੰਗਰ ਸਾਹਿਬ ਵਾਲੇ ਪਾਸੇ ਤੋਂ ਆਪਾਂ ਅੰਦਰ ਪ੍ਰਵੇਸ਼ ਕਰਦੇ ਹਾਂ ਔਰ ਉੱਥੇ ਜਾਂਦੇ ਹਾਂ, ਸੱਜੇ ਹੱਥ ਉਹ ਦੁੱਖ ਭੰਜਣੀ ਬੇਰ ਸਾਹਿਬ ਹੈ ਅਤੇ ਸਾਹਮਣੇ 68 ਘਾਟ ਉਹ ਖੜਾ ਹੈ। ਇਹ ਦੁੱਖ ਭੰਜਣੀ ਬੇਰੀ ਵਾਲੀ ਜਗ੍ਹਾ ਹੈ, ਉੱਥੇ ਚਲੀ ਗਈ ਹੈ।
ਖਾਰੀ ਜਾਏ ਤਰੀ ਸਭ ਤੈਨ ਮੈਂ,
ਇਸਨੇ ਉਹ ਬੇਰੀ ਦੇ ਦੁੱਖ ਭੰਜਣੀ ਬੇਰੀ ਸਾਹਿਬ ਦੇ ਹੇਠਾਂ ਜਾ ਕੇ ਉਹਦੇ ਨੇੜੇ ਆਪਣੇ ਪਤੀ ਦੀ ਖਾਰੀ ਟੋਕਰੀ ਰੱਖ ਦਿੱਤੀ।
ਗ੍ਰਾਮ ਵਿਖੇ ਨਰ ਹੀਰਤ ਜੋਏ,
ਲੋ ਜਿਹੜੇ ਵੀ ਲੋਕ ਪਿੰਡ ਵਿੱਚ ਇਸ ਦੇ ਪਤੀ ਨੂੰ ਵੇਖਦੇ ਸਨ।
ਕਰਤ ਗਿਲਾਨ ਤਰਕ ਤੇ ਸੋਏ,
ਇਸ ਤੋਂ ਨਫ਼ਰਤ ਕਰਦੇ ਸਨ ਤੇ ਤਰਕ ਕਰਦੇ ਸੀ, ਇਹ ਕਿੱਥੋਂ ਕੋਹੜੀ ਨੂੰ ਲੈ ਆਉਂਦਾ, ਇਹਨੂੰ ਦਫ਼ਾ ਕਰੋ। ਲੋਕ ਇਸ ਤਰ੍ਹਾਂ ਤਰਕਾਂ ਮਾਰਦੇ ਸਨ, ਇਸ ਲਈ ਸਿਆਣਪ ਭਰੀ ਬੀਬੀ ਉਹਨੂੰ ਬਾਹਰ ਹੀ ਬਿਠਾ ਕੇ ਚਲੀ ਗਈ।
ਇਸ ਹਿੱਤ ਤੇ ਪਤ ਦੂਰ ਬਿਠਾਇਓ,
ਲੋਕ ਨਾਲੇ ਇਹਨੂੰ ਬੁਰਾ ਭਲਾ ਕਹਿਣਗੇ ਤੇ ਨਾਲ ਮੇਰਾ ਮਨ ਦੁਖੀ ਹੋਵੇਗਾ, ਇਸ ਵਾਸਤੇ ਆਪਣੇ ਪਤੀ ਨੂੰ ਪਿੰਡ ਤੋਂ ਬਾਹਰ ਹੀ ਦੂਰ ਬੇਰੀ ਦੇ ਬਿਰਸ਼ ਹੇਠਾਂ ਬਿਠਾ ਗਈ।
ਖਾਰੀ ਸਹਿਤ ਸੋ ਛਾਏ ਟਿਕਾਇਓ,
ਤੇ ਉਹ ਜਿਹੜੀ ਟੋਕਰੀ ਸੀ ਉਹਦੇ ਸਮੇਤ ਹੀ ਇਹਨੂੰ ਉਸ ਬੇਰੀ ਦੇ ਛਾਂ ਦੇ ਹੇਠਾਂ ਬਿਠਾ ਗਈ।
ਗ੍ਰਾਮ ਤੁੰਗ ਕੋ ਆਪ ਸਧਾਰੇ,
ਉੱਥੇ ਨੇੜੇ ਤੁੰਗ ਪਿੰਡ ਸੀ ਤੇ ਉਸ ਤੁੰਗ ਪਿੰਡ ਦੇ ਵਿੱਚ ਭਿੱਖਿਆ ਮੰਗਣ ਵਾਸਤੇ ਚਲੀ ਗਈ।
ਭਿੱਖਿਆ ਹਿੱਤ ਲੈ ਵੀ ਸ਼ਤਾਰੇ,
ਇਹਦੇ ਮਨ ਦੇ ਵਿੱਚ ਇੱਛਾ ਹੋਈ ਵੀ ਚਲੋ ਮੈਂ ਹੁਣ ਇਸ ਪਿੰਡ ਦੇ ਵਿੱਚੋਂ ਭਿੱਖਿਆ ਮੰਗ ਕੇ ਛਕ ਲਵਾਂ।
ਜੋ ਸ਼੍ਰੀ ਰਾਮਦਾਸ ਖਨਵਾਇਓ,
ਹੁਣ ਭਾਈ ਸਾਹਿਬ ਲਿਖਦੇ ਨੇ ਇਹ ਉਹ ਜਗ੍ਹਾ ਸੀ ਜਦੋਂ ਪਹਿਲਾਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਉੱਤਰਾਧਿਕਾਰੀ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਇਹ ਕੁਝ ਨਿਸ਼ਾਨੀਆਂ ਦੱਸ ਕੇ ਇੱਥੇ ਸਰੋਵਰ ਤਿਆਰ ਕਰਨ ਦੇ ਲਈ ਹੁਕਮ ਕੀਤਾ ਸੀ, ਤੇ ਗੁਰੂ ਰਾਮਦਾਸ ਮਹਾਰਾਜ ਨੇ ਕੱਚਾ ਤਾਲ ਕੱਚਾ ਸਰੋਵਰ ਉਸ ਵੇਲੇ ਪਟਵਾ ਦਿੱਤਾ ਸੀ।
ਦੁੱਖ ਭੰਜਨੀ ਬਦਰੀ ਤਰ ਪਾਇਓ,
ਉੱਥੇ ਦੁੱਖ ਭੰਜਨੀ ਬੇਰੀ ਸਾਹਿਬ ਸੀ ਉਸਦੇ ਕਿਨਾਰੇ ਤੇ ਖੜੀ, ਔਰ ਉੱਥੇ ਹੀ ਇਹ ਹੁਣ ਬੀਬੀ ਰਾਜ ਕੌਰ ਆਪਣੇ ਪਤੀ ਨੂੰ ਬਿਠਾ ਗਈ ਹੈ।
ਤੈ ਕੁਛ ਟੋਵਾ ਬਿਨਾ ਚਿਨਾਰੇ,
ਲੋ ਭਾਈ ਸਾਹਿਬ ਲਿਖਦੇ ਨੇ ਉਸ ਵੇਲੇ ਉਹ ਇੱਕ ਕੱਚਾ ਤਲਾਅ ਸੀ ਤੇ ਉਹ ਇੱਕ ਜਿਵੇਂ ਟੋਭਾ ਹੁੰਦਾ, ਜਿਵੇਂ ਛੱਪੜ ਹੁੰਦਾ ਨਾ, ਕੋਈ ਕੱਚਾ ਤਲਾਅ ਹੁੰਦਾ ਇਸ ਤਰ੍ਹਾਂ ਦੀ ਸ਼ਕਲ ਦਾ ਦਿਖਾਈ ਦਿੰਦਾ ਸੀ।
ਰਹੇ ਉਹ ਤੂੰ ਨਹਿ ਕਿਸ ਨਿਰਧਾਰੇ,
ਕਿਉਂਕਿ ਕੁਛ ਕੱਚਾ ਸਰੋਵਰ ਪਟਵਾਇਆ ਸੀ ਤੇ ਬਾਕੀ ਫਿਰ ਜਿਵੇਂ ਮੀਂਹ ਪੈਂਦਾ ਮਿੱਟੀ ਖਰਕੇ ਵਿੱਚ ਪੈ ਜਾਂਦੀ ਹੈ, ਹੁਣ ਸਰੋਵਰ ਦਾ ਤੇ ਉਸ ਵੇਲੇ ਨਾਮੋ ਨਿਸ਼ਾਨ ਦਿਖਾਈ ਨਾ ਦਿੱਤਾ, ਜਿਵੇਂ ਇੱਕ ਟੋਭਾ ਹੁੰਦਾ, ਕੋਈ ਛੱਪੜ ਹੁੰਦਾ ਹੈ, ਕੋਈ ਕੱਚਾ ਤਲਾਅ ਹੁੰਦਾ ਹੈ, ਤੇ ਇਸ ਤਰ੍ਹਾਂ ਉਹ ਇਸ ਤਰ੍ਹਾਂ ਦਿਖਾਈ ਦੇ ਰਿਹਾ ਸੀ।
ਜਿਸਮੈਂ ਪਰਿਓ ਨੀਰ ਕੁਛ ਥਿਰ,
ਉਹ ਜਿਹੜਾ ਨੀਵਾਂ ਥਾਂ ਸੀ ਜਿੱਥੇ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਨੇ ਕੁਝ ਸੇਵਾ ਸ਼ੁਰੂ ਕਰਵਾਈ ਸੀ, ਕਾਰ ਸੇਵਾ ਭਾਵ ਉਹ ਤਲਾਅ ਪੁੱਟਿਆ ਸੀ, ਤੇ ਆਪ ਗੁਰੂ ਮਹਾਰਾਜ ਕਰ ਜੋਤੀ ਜੋ ਸਮਾ ਗਏ ਸਨ, ਤੇ ਔਰ ਉਸ ਥਾਂ ਦੇ ਉੱਤੇ ਕੁਛ ਉਹ ਜਲ ਖੜਾ ਸੀ।
ਬਦਰੀ ਤਰ ਕੇ ਤਰ ਸੋ ਟਰਿਓ,
ਤੇ ਉਹ ਜਿਹੜਾ ਪਾਣੀ ਸੀ ਉਸ ਤਲਾਅ ਦੇ ਵਿੱਚ ਜਿੱਥੇ ਦੁੱਖ ਭੰਜਨੀ ਬੇਰੀ ਸਾਹਿਬ ਹੈ ਇਸ ਪਾਸੇ ਵੱਲ ਨੂੰ ਡੂੰਘਾ ਟੋਆ ਸੀ, ਉਹਦੇ ਵਿੱਚ ਉਹ ਪਾਣੀ ਭਰਿਆ ਹੋਇਆ ਸੀ।
ਉੱਤੀ ਮੇਖ ਕੀ ਤਵ ਸੰਕ੍ਰਾਂਤ,
ਭਾਈ ਸਾਹਿਬ ਲਿਖਦੇ ਨੇ ਸਬੱਬ ਦੇ ਨਾਲ ਉਸ ਦਿਨ ਵੈਸਾਖ ਦੇ ਮਹੀਨੇ ਦੀ ਸੰਗਰਾਂਦ ਵੀ ਸੀ, ਜਿਹਨੂੰ ਆਪਾਂ ਵੈਸਾਖੀ ਵੀ ਆਖਦੇ ਹਾਂ। ਵੈਸਾਖੀ ਖਾਲਸੇ ਦਾ ਜਨਮ ਦਿਹਾੜਾ ਵੀ ਹੈ ਤੇ ਇੱਕ ਪੁਰਾਣਾ ਤਿਉਹਾਰ ਵੀ ਮੰਨਿਆ ਜਾਂਦਾ ਹੈ।
ਤਮੋ ਪੁਰਬ ਕੋ ਤਵ ਬਿਰਤਾਂਤ,
ਉਸ ਵੇਲੇ ਕੁਦਰਤੀ ਤੌਰ ਤੇ ਵੈਸਾਖੀ ਦਾ ਪੁਰਬ ਸੀ ਤੇ ਇਹ ਪ੍ਰਸੰਗ ਉਸ ਦਿਨ ਦਾ ਹੈ।
ਸਹਿਜ ਸੁਭਾਇਕ ਪਾਏ ਸਿਆਇਓ,
ਹੁਣ ਪਿੰਗਲਾ ਤੇ ਕੋੜੀ ਹੁਣ ਉਸ ਦੁੱਖ ਭੰਜਨੀ ਬੇਰੀ ਦੇ ਹੇਠਾਂ ਬੈਠਾ ਹੈ ਤੇ ਇਹਦੀ ਧਰਮ ਪਤਨੀ ਬੀਬੀ ਰਾਜ ਕੌਰ ਤੁੰਗ ਪਿੰਡ ਵਿੱਚੋਂ ਭਿੱਖਿਆ ਮੰਗਣ ਵਾਸਤੇ ਚਲੀ ਗਈ, ਔਰ ਇਹ ਉੱਥੇ ਬੇਰੀ ਦੇ ਹੇਠ ਬੈਠ ਕੇ ਇੱਧਰ ਉੱਧਰ ਵੇਖ ਰਿਹਾ ਸੀ ਤੇ ਵੇਖਦਿਆਂ ਕਿਨੇ ਅਸਰਜ ਕੌਤਕ ਇਹ ਦੇਖਿਆ।
ਬੈਠ ਤਰੂ ਪਰ ਜਲ ਦ੍ਰਿਸ਼ਟਾਇਓ,
ਵੀ ਇੱਕ ਕੋਈ ਕਾਂ ਆਇਆ ਹੈ ਤੇ ਉਹਨੇ ਬੇਰੀ ਤੇ ਬੈਠ ਕੇ ਜਿਹੜਾ ਉਹ ਕੋਈ ਟੋਭੇ ਦੇ ਵਿੱਚ ਜਲ ਖੜਾ ਸੀ ਉਹਦੇ ਵੱਲ ਨਿਗਾਹ ਮਾਰੀ।
ਉਤੋਂ ਤ੍ਰਿਖਾਤਰ ਉਤਰਿਓ ਉਤਰੇ,
ਤੇ ਜਿਵੇਂ ਪੰਛੀਆਂ ਦਾ ਸੁਭਾਅ ਹੁੰਦਾ ਉਹ ਕਾਂ ਨੂੰ ਪਿਆਸ ਲੱਗੀ ਹੋਈ ਸੀ, ਪਹਿਲਾਂ ਬੇਰੀ ਤੇ ਆ ਕੇ ਬੈਠਾ ਤੇ ਨੇੜੇ ਉਹ ਟੋਭਾ ਦੇਖ ਕੇ ਉਹਦੇ ਵਿੱਚ ਪਾਣੀ ਸੀ ਤੇ ਫਿਰ ਪਾਣੀ ਦੇ ਕੋਲੇ ਉਤਰ ਕੇ ਆ ਗਿਆ।
ਪੰਚ ਬੇਰ ਚੁੰਚਨ ਕੋ ਭਰੇ,
ਜੋ ਭਾਈ ਸਾਹਿਬ ਲਿਖਦੇ ਨੇ ਜਿਹੜਾ ਕਾਂ ਨੂੰ ਪਿਆਸ ਲੱਗੀ ਹੋਈ ਸੀ ਇਹਨੇ ਪੰਜ ਘੁੱਟਾਂ ਉਸ ਸਰੋਵਰ ਦੇ ਵਿੱਚੋਂ ਉਸ ਟੋਭੇ ਦੇ ਵਿੱਚੋਂ ਭਰੀਆਂ ਹਨ।
ਜਬ ਅੰਤਰ ਜਲ ਪ੍ਰਵਿਸ਼ੂ ਜਾਏ,
ਤੇ ਜਦੋਂ ਉਸ ਕਾਂ ਨੇ ਉਸ ਟੋਭੇ ਦੇ ਵਿੱਚੋਂ ਪੰਜ ਉਹ ਕੁੱਟਾਂ ਭਰ ਕੇ ਆਪਣੇ ਅੰਦਰ ਲੰਘਾਈਆਂ, ਉਹਦਾ ਅਸਰ ਇਹ ਹੋਇਆ ਭਾਵੇਂ ਪੰਛੀ ਸੀ ਪਰ ਇਹਦਾ ਹਿਰਦਾ ਉਸ ਵੇਲੇ ਸ਼ੁੱਧ ਹੋ ਗਿਆ।
ਹਿਰਦਾ ਸ਼ੁੱਧ ਹੋਈ ਬਹੁਤ ਵਿਦਤਾ ਹੈ,
ਇਹਦਾ ਹਿਰਦਾ ਸ਼ੁੱਧ ਹੋ ਗਿਆ ਤੇ ਜਿਹੜੀ ਨਿਰਮਲ ਬੁੱਧੀ ਸੀ ਸਿਕਾਂ ਦੇ ਅੰਦਰ ਪ੍ਰਗਟ ਹੋ ਗਈ।
ਕਰੋ ਇਸ਼ਨਾਨ ਪੁਰਬ ਕੇ ਕਾਲ,
ਪਿੰਗਲਾ ਤੇ ਕੋੜੀ ਪਤੀ ਵੇਖ ਰਿਹਾ ਸੀ ਤੇ ਉਸ ਕਾਂ ਨੇ ਪਹਿਲਾਂ ਬੇਰੀ ਤੇ ਬੈਠ ਕੇ ਜਲ ਵੱਲ ਤੱਕਿਆ ਤੇ ਫਿਰ ਜਲ ਦੇ ਕਿਨਾਰੇ ਤੇ ਬੈਠ ਕੇ ਪੰਜ ਘੁੱਟਾਂ ਭਰੀਆਂ ਤੇ ਉਹਦਾ ਹਿਰਦਾ ਸ਼ੁੱਧ ਹੋ ਗਿਆ। ਤੇ ਫਿਰ ਉਸਨੇ ਸੋਚਿਆ ਵੀ ਮੈਂ ਇਸ਼ਨਾਨ ਵੀ ਕਰ ਲਵਾਂ। ਉਹ ਜਿਹੜਾ ਕਾਂ ਸੀ ਉਸਨੇ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ।
ਸਵੇਤ ਤਨ ਰੁਚਰ ਮਰਾਲ,
ਫਿਰ ਕੀ ਸੀ, ਫਿਰ ਉਹ ਜਿਹੜੀ ਕਰਾਮਾਤ ਉਹ ਕ੍ਰਿਸ਼ਮਾ ਵਰਤ ਗਿਆ, ਉਹ ਜਿਹੜਾ ਕਾਂ ਦਾ ਕਾਲਾ ਰੰਗ ਸੀ ਇਕਦਮ ਬਦਲ ਗਿਆ। ਅਯੋ ਸਵੇਤ ਤਾਂ ਰੁਚਰ ਮਰਾਲ, ਉਹਦਾ ਰੰਗ ਐਨ ਦੁੱਧ ਵਰਗਾ ਚਿੱਟਾ ਹੋ ਗਿਆ, ਜਿਵੇਂ ਕੋਈ ਸੋਹਣਾ ਹੰਸ ਹੋਵੇ, ਇਉਂ ਜਾਪਣ ਲੱਗ ਪਿਆ।
ਸੋ ਪਿੰਗਲ ਦੇਖਤ ਸਭ ਰਹਿਓ,
ਉਹ ਜਿਹੜਾ ਪਿੰਗਲਾ ਪਤੀ ਸੀ ਰਾਜ ਕੌਰ ਦਾ, ਉਹ ਸਾਰਾ ਇਹ ਕੌਤੁਕ ਆਪਣੀ ਅੱਖੀਂ ਦੇਖ ਰਿਹਾ ਸੀ।
ਜਥਾ ਕਾਕ ਨੇ ਸ਼ੁਭ ਫਲ ਲਹਿਓ,
ਜਿਵੇਂ ਉਸ ਕਾਂ ਨੇ ਉਸ ਪਹਿਲਾਂ ਜਲ ਨੂੰ ਛਕਿਆ, ਫਿਰ ਇਸ਼ਨਾਨ ਕੀਤਾ ਤੇ ਹੰਸ ਬਣ ਗਿਆ।
ਉਹਦਾ ਭਾਗ ਤੇ ਔਰ ਫੁਰ ਆਏ,
ਲਓ ਇਹਦੇ ਵੀ ਹੁਣ ਭਾਗ ਜਾਗ ਪਏ ਨੇ। ਤੇ ਬੀਬੀ ਰਾਜ ਕੌਰ ਦੇ ਸੁਹਾਗ ਨੂੰ ਵੀ ਇਹ ਭਾਗ ਲੱਗਣਾ ਹੀ ਸੀ। ਇਹਨੇ ਪਤੀ ਵਰਤ ਧਾਰਨ ਕੀਤਾ ਹੋਇਆ ਸੀ ਤੇ ਉਸ ਵੇਲੇ ਇਹਦੇ ਮਨ ਦੇ ਵਿੱਚ ਵੀ ਇਹ ਪੁਰਨਾ ਹੋਇਆ,
ਇਸ ਜਲ ਕੀ ਮਹਿਮਾ ਅਦਕਾਏ,
ਵੀ ਆ ਜਿਹੜਾ ਸਾਹਮਣੇ ਪਾਣੀ ਦਾ ਟੋਭਾ ਹੈ, ਉਸ ਵੇਲੇ ਕੱਚਾ ਤਲਾ ਸੀ ਨਾ, ਵੀ ਇਸ ਜਲ ਦੀ ਮਹਿਮਾ ਬਹੁਤ ਮਹਾਨ ਪ੍ਰਤੀਤ ਹੋ ਰਹੀ ਹੈ।
ਮਨੋ ਪੋਨੋ ਮਾਵੋ ਪਾਏ ਸਿਆਇਓ,
ਭਈਆ ਦੇਖੋ ਮੇਰੇ ਵੇਖਦਿਆਂ ਵੇਖਦਿਆਂ ਵੀ ਇਹ ਜਿਹੜਾ ਕਾਂ ਸੀ ਇਹਨੇ ਇਸ ਨੂੰ ਜਲ ਨੂੰ ਛਕਿਆ ਤੇ ਫਿਰ ਉਹਦੇ ਵਿੱਚ ਇਸ਼ਨਾਨ ਕੀਤਾ, ਇਹਦਾ ਤਨ ਵੀ ਨਿਰਮਲ ਹੋ ਗਿਆ, ਮਨ ਵੀ ਨਿਰਮਲ ਹੋ ਗਿਆ, ਹੁਣ ਹੰਸ ਬਣ ਕੇ ਉਡਾਰੀ ਮਾਰ ਗਿਆ। ਇਹ ਮਾਨੋ ਮੇਰਾ ਪੁੰਨ ਹੀ ਕੋਈ ਕਾਂ ਦਾ ਰੂਪ ਧਾਰਨ ਕਰਕੇ ਆਇਆ ਸੀ।
ਨੀਰ ਮਹਾਤਮ ਤੋਂ ਦਰਸਾਇਓ,
ਉਸਨੇ ਇਸ ਮਹਾਨ ਪਵਿੱਤਰ ਤੀਰਥ ਦੇ ਜਲ ਦਾ ਮਹਾਤਮ ਪ੍ਰਗਟ ਕਰਕੇ ਦਿਖਾ ਦਿੱਤਾ।
ਜਿਨ੍ਹਾਂ ਬੈਲਮ ਤੇ ਐਦੋ ਤੁਹਾਲਾ,
ਤੇ ਫਿਰ ਜਿਹੜਾ ਕੋੜੀ ਪਿੰਗਲਾ ਸੀ ਬਿਨਾਂ ਦੇਰ ਤੋਂ ਉਹ ਖਾਰੀ ਵਿੱਚ ਬਿਠਾਇਆ ਸੀ ਨਾ, ਤੇ ਇੱਧਰ ਉੱਧਰ ਹਿੱਲ ਕੇ ਖਾਰੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗਿਆ।
ਜੋ ਨਿਜ ਬਲ ਤੇ ਸਕੈ ਨਾ ਚਾਲਾ,
ਇਹਦੇ ਹੱਥ ਪੈਰ ਤਾਂ ਕੰਮ ਕਰਦੇ ਨਹੀਂ ਸਨ, ਕੋੜੀ ਸੀ ਤੇ ਹੱਥ ਪੈਰ ਉਂਗਲਾਂ ਝੜੀਆਂ ਹੋਈਆਂ ਸਨ ਤੇ ਇਹ ਆਪਣੇ ਬਲ ਦੇ ਨਾਲ ਬਿਲਕੁਲ ਤੁਰ ਨਹੀਂ ਸੀ ਸਕਦਾ।
ਖਾਰੀ ਤੇ ਨਿਕਸਿਓ ਗਿਰ ਪਰਿਓ,
ਤੇ ਜਦੋਂ ਇਹਨੇ ਇੱਧਰ ਉੱਧਰ ਪਾਸੇ ਜੇ ਮਾਰ ਕੇ ਖਾਰੀ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਚਲੋ ਇਹ ਕਾਮਯਾਬ ਹੋ ਗਿਆ। ਉਹ ਪਾਸੇ ਨੂੰ ਖਾਰੀ ਪਲਟ ਗਈ, ਟੋਕਰੀ ਪਲਟ ਗਈ ਤੇ ਉਸਦੇ ਵਿੱਚੋਂ ਬਾਹਰ ਨਿਕਲ ਕੇ ਡਿੱਗ ਪਿਆ।
ਰਿੜਤ ਰਿੜਤ ਪਹੁੰਚਣ ਤੈ ਕਰਿਓ,
ਤੇ ਫਿਰ ਹੱਥਾਂ ਪੈਰਾਂ ਦੇ ਨਾਲ ਰੁੜ ਰੁੜ ਕੇ ਜਿਵੇਂ ਛੋਟੇ ਬੱਚੇ ਹੁੰਦੇ ਨੇ ਤੇ ਉੱਥੇ ਸਰੋਵਰ ਦੇ ਟੋਭੇ ਦੇ ਨੇੜੇ ਚਲਿਆ ਗਿਆ।
ਪੂਰਨ ਤੀਰ ਨੀਰ ਕੋਸ਼ੋ ਹੋਇਆ,
ਇਸ ਕੋੜੀ ਤੇ ਪਿੰਗਲੇ ਨੇ ਵੀ ਜਾ ਕੇ ਉਸ ਤਲਾਅ ਦੇ ਸਰੋਵਰ ਦੇ ਉਸ ਅੰਮ੍ਰਿਤ ਜਲ ਨੂੰ ਜਾ ਕੇ ਹੱਥ ਲਾਇਆ।
ਕਰੋ ਇਸ਼ਨਾਨ ਅਦਕ ਫਲ ਲਹਿਓ,
ਤੇ ਫਿਰ ਇਹਨੇ ਉਸੇ ਜਲ ਦੇ ਵਿੱਚ ਸਾਰਾ ਇਸ਼ਨਾਨ ਕੀਤਾ ਤੇ ਫਿਰ ਉਹਦਾ ਬਹੁਤ ਵੱਡਾ ਫਲ ਵੀ ਪ੍ਰਾਪਤ ਕਰ ਲਿਆ।
ਪੰਕ ਸਮੇਤ ਸੋ ਮਰਦਨ ਕਰ ਕਰ,
ਲੋ ਫਿਰ ਤਾਂ ਬਸ ਇਹਨੂੰ ਚਾਹ ਚੜ ਗਿਆ, ਜਿਵੇਂ ਕੋਈ ਇਹਨੂੰ ਹੁਣ ਸੰਜੀਵਨੀ ਬੂਟੀ ਮਿਲ ਗਈ ਹੋਵੇ ਤੇ ਹੁਣ ਉਸ ਜਲ ਦੇ ਵਿੱਚ ਇਸ਼ਨਾਨ ਕਰਦਾ। ਕੱਚਾ ਤਲਾ ਸੀ ਤੇ ਕੁਛ ਨਾਲ ਆਸੇ ਪਾਸੇ ਉਹ ਚਿੱਕੜ ਵੀ ਸੀ ਤੇ ਉਹ ਜਿਹੜੀ ਕਾਰ ਸੇਵਾ ਦੀ ਧੂੜ ਹੈ ਉਹ ਵੀ ਪਵਿੱਤਰ ਜਾਣ ਕੇ ਤੇ ਉਹਨੂੰ ਆਪਣੇ ਪਿੰਡੇ ਤੇ ਮਰਨ ਲੱਗ ਪਿਆ।
ਮਜਤ ਮਹਾਂ ਚੌਂਪਕ ਉਤਾਰ ਤਾਰ,
ਬੜਾ ਚਾਓ ਸ਼ੌਕ ਧਾਰਨ ਕਰ ਕਰਕੇ ਤੇ ਬੜੇ ਪ੍ਰੇਮ ਦੇ ਨਾਲ ਉਸ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰ ਰਿਹਾ ਹੈ।
ਕਰ ਪਗ ਜੁਗ ਗਰ ਗਰ ਗਿਰ ਪਰੇ,
ਇਹਦੇ ਦੋਵੇਂ ਹੀ ਹੱਥ ਦੋਵੇਂ ਪੈਰ ਇਹ ਕੋੜ ਦੇ ਨਾਲ ਗਲ ਗਲ ਕੇ ਪਹਿਲਾਂ ਝੜ ਗਏ ਸਨ, ਡਿੱਗ ਪਏ ਸਨ।
ਤਤਸ਼ਨ ਰਹੇ ਅਰਜ ਸੰਸਰੇ,
ਲੋ ਤਤਸ਼ਨ ਪਏ ਅਰਜ ਸੰਸਰੇ, ਤੇ ਬਹੁਤ ਛੇਤੀ ਜਿਵੇਂ ਕੋਈ ਅਰੋਗ ਬੰਦਾ ਹੁੰਦਾ ਨਾ ਤੇ ਜਿਵੇਂ ਤੰਦਰੁਸਤ ਆਦਮੀ ਦੇ ਹੱਥ ਪੈਰ ਹੁੰਦੇ ਨੇ ਤੇ ਉਸੇ ਤਰ੍ਹਾਂ ਦੇ ਇਹਦੇ ਹੁਣ ਹੋ ਗਏ ਹਨ।
ਸਗਲ ਅੰਗ ਤੇ ਰੋਗ ਨਸਾਇਓ,
ਲੋ ਸਾਰੇ ਅੰਗਾਂ ਤੋਂ ਭਾਵ ਸਰੀਰ ਦੇ ਹੱਥ ਪੈਰ ਚੜੇ ਹੋਏ ਸਨ ਤੇ ਨਾਲ ਕੋੜ ਵੀ ਸੀ, ਤੇ ਹੁਣ ਉਹ ਸਾਰੇ ਅੰਗਾਂ ਤੋਂ ਕੋੜ ਦਾ ਰੋਗ ਵੀ ਨਾਸ਼ ਹੋ ਗਿਆ।
ਕੰਚਨ ਵਰਨ ਰੰਗ ਮਨ ਪਾਇਓ,
ਤੇ ਸ਼ਰੀਰ ਦਾ ਰੰਗ ਵੀ ਐਸਾ ਗੋਰਾ ਚਮਕਣ ਲੱਗ ਪਿਆ ਜਿਵੇਂ ਸੋਨੇ ਦਾ ਰੰਗ ਹੋਵੇ, ਇਉਂ ਸੋਨੇ ਵਾਂਗੂ ਇਹਦੀ ਕੰਚਨ ਵਰਗੀ ਦੇਹ ਦੂਰੋਂ ਹੀ ਚਮਕਣ ਲੱਗ ਪਈ ਹੈ।
ਦੋਹਰਾ ਪਿੰਗਲ ਮੱਜਨ ਜਾਪ ਕਰਿਓ ਪਇਓ ਸਰੀਰ ਅਰੋਗਾ।
ਭਾਈ ਸਾਹਿਬ ਲਿਖਦੇ ਨੇ ਜਦੋਂ ਇਸ ਪਿੰਗਲੇ ਤੇ ਕੋੜੀ ਆਦਮੀ ਨੇ ਉਸ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕੀਤਾ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਇਹ ਗਾਥਾ ਹੈ, ਇਹਦਾ ਸਰੀਰ ਐਨ ਪੂਰਨ ਆਰੋਗ ਤੰਦਰੁਸਤ ਹੋ ਗਿਆ।
ਕਿਸਮਤ ਬਹੁਤ ਮੈਂ ਦੇਖ ਫਲ ਕਰ ਆਨੰਦ ਹਰ ਸੋਗ।
ਇਸ ਅੰਮ੍ਰਿਤ ਜਲ ਦੇ ਫਲ ਮਹਾਤਮ ਨੂੰ ਦੇਖ ਕੇ ਇਹਦੀ ਬੁੱਧੀ ਹੈਰਾਨ ਹੋ ਗਈ ਹੈ ਤੇ ਨਾਲ ਬਹੁਤ ਖੁਸ਼ ਹੋਇਆ ਤੇ ਸਾਰਾ ਸੋਗ ਇਸਦਾ ਦੂਰ ਹੋ ਗਿਆ।
ਸੋਪੀ ਮਨੋ ਪਾਨ ਅੰਮ੍ਰਿਤ ਕੋ ਕਰਿਓ,
ਭਾਈ ਸਾਹਿਬ ਲਿਖਦੇ ਨੇ ਇਹ ਇੰਨਾ ਖੁਸ਼ ਹੈ ਮਾਨੋ ਇਹਨੂੰ ਇਹ ਅੰਮ੍ਰਿਤ ਜਲ ਹੀ ਪ੍ਰਾਪਤ ਹੋ ਗਿਆ ਹੈ।
ਜਰਾ ਆਦ ਰੋਜੋ ਸਭ ਪਰ ਹਾਰਿਓ,
ਕੋੜ ਤੇ ਪਿੰਗਲਾਪਨ ਤੇ ਦੂਰ ਹੋਣਾ ਹੀ ਸੀ ਤੇ ਇਹਦੀ ਉਮਰ ਵੀ ਵਡੇਰੀ ਸੀ, ਜਿਹੜਾ ਬੁਢੇਪੇ ਦਾ ਰੋਗ ਸੀ ਉਹ ਵੀ ਸਾਰਾ ਦੂਰ ਚੱਲਿਆ ਗਿਆ।
ਜਨ ਸਮਰੱਥ ਸੁਰ ਹੋਏ ਪ੍ਰਸੰਨ,
ਜਾਂ ਇਉਂ ਆਖ ਲੋ ਜਿਵੇਂ ਬਹੁਤ ਸਾਰੇ ਦੇਵਤਿਆਂ ਨੇ ਪ੍ਰਸੰਨ ਹੋ ਕੇ
ਕਰਿਓ ਸ਼ਕਤ ਨਿਜ ਤੀ ਤਨ ਅੰਨ,
ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਇਹਨੂੰ ਕੋਈ ਹੋਰ ਨਵਾਂ ਸਰੀਰ ਦੇ ਦਿੱਤਾ ਹੈ। ਇਸ ਤਰ੍ਹਾਂ ਪਤਾ ਹੀ ਨਹੀਂ ਲੱਗਦਾ ਇਹਦਾ ਪਹਿਲਾਂ ਵਾਲਾ ਸਰੀਰ ਕਿਹੋ ਜਿਹਾ ਸੀ ਤੇ ਹੁਣ ਕਿਹੋ ਜਿਹਾ ਬਣ ਗਿਆ ਹੈ। ਪਹਿਲਾਂ ਕੋੜੀ ਤੇ ਪਿੰਗਲਾ ਸੀ ਤੇ ਹੁਣ ਇਹਦਾ ਸਰੀਰ ਸੋਨੇ ਵਰਗਾ ਹੋ ਗਿਆ ਹੈ।
ਸੁੰਦਰਤਾ ਮੰਦਰ ਤਨ ਹੋਊਗਾ,
ਇਹਦਾ ਜਿਹੜਾ ਸਰੀਰ ਹੈ ਜਿਵੇਂ ਸੁੰਦਰਤਾ ਦਾ ਘਰ ਪਾ, ਬਹੁਤ ਸੋਹਣਾ ਤੇ ਬਹੁਤ ਸੁੰਦਰ ਬਣ ਗਿਆ ਹੈ।
ਅਖਿਲ ਵਿਕਾਰਨ ਕੋ ਤਬ ਖੋਊਗਾ,
ਬਸ ਗੱਲ ਕੀ ਸੀ ਇਹਦਾ ਸਰੀਰ ਵੀ ਨਵਾਂ ਨਰਵਾ ਹੋ ਗਿਆ ਤੇ ਇਹਨੇ ਉਸ ਅੰਮ੍ਰਿਤ ਜਲ ਨੂੰ ਛਕਿਆ ਵੀ, ਉਹਦੇ ਨਾਲ ਇਹਦੇ ਮਨ ਦੇ ਸਾਰੇ ਵਿਕਾਰ ਵੀ ਨਾਸ ਹੋ ਗਏ।
ਪ੍ਰਭੂ ਕਿਰਪਾ ਅਸ ਕਾਇਆ ਤਾਰੇ,
ਲਓ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਇਹਨੇ ਇਹੋ ਜੀ ਜਿਹੜੀ ਕੰਚਨ ਵਰਗੀ ਸੋਹਣੀ ਕਾਇਆ ਧਾਰਨ ਕਰ ਲਈ ਹੈ।
ਜਿਸਤੇ ਹੋਏ ਨਾ ਸਕੈ ਚਿਨਾਰੇ,
ਲਓ ਜਿਸ ਕਰਕੇ ਹੁਣ ਕਿਸੇ ਤੋਂ ਵੀ ਇਹਦੀ ਪਛਾਣ ਨਹੀਂ ਹੋ ਸਕਦੀ। ਕੁਦਰਤੀ ਗੱਲ ਹੈ, ਜਦੋਂ ਕੋਈ ਆਦਮੀ ਕੋੜੀ ਪਿੰਗਲਾ ਹੋਵੇ ਉਹਨੂੰ ਆਪਾਂ ਵੇਖ ਲਈਏ, ਫਿਰ ਇੱਕਦਮ ਉਹਦਾ ਸਰੀਰ ਨਵਾਂ ਨਰੋਆ ਨੌਵਾਂ ਨੌ ਬਣ ਜਾਵੇ ਤੇ ਪਛਾਣ ਨਹੀਂ ਹੁੰਦੀ। ਤੇ ਇਸ ਤਰ੍ਹਾਂ ਹੁਣ ਇਹਨੂੰ ਕੋਈ ਪਛਾਣ ਨਹੀਂ ਸਕਦਾ, ਇਸ ਤਰ੍ਹਾਂ ਦੀ ਇਹਦੀ ਦੇਹ ਬਣ ਗਈ ਹੈ।
ਨਖ ਸਿਖ ਤੇ ਬੋਰੂ ਨਿਜ ਗਾਤ,
ਭਾਈ ਸਾਹਿਬ ਕਹਿੰਦੇ ਨੇ ਨਹੁੰ ਤੋਂ ਲੈ ਕੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਤੇ ਇਸਨੇ ਉਸ ਅੰਮ੍ਰਿਤ ਜਲ ਦੇ ਵਿੱਚ ਐਸੀਆਂ ਚੁੱਭੀਆਂ ਮਾਰੀਆਂ ਤੇ ਬਸ ਇਹਦਾ ਸਰੀਰ ਨੌ ਵਾਰ ਨਾ ਹੋ ਗਿਆ। ਹੁਣ ਚਾਹ ਦੇ ਨਾਲ ਨਹਾਈ ਜਾਂਦਾ, ਚੁੱਭੀਆਂ ਮਾਰੀ ਜਾਂਦਾ ਹੈ।
ਵਾਰ ਵਾਰ ਮੱਜਤ ਹਰ ਖਾਤ,
ਇਹ ਜਿਹੜਾ ਪਿੰਗਲਾ ਆਦਮੀ ਹੈ ਹੁਣ ਠੀਕ ਹੋ ਗਿਆ ਤੇ ਬਾਰ ਬਾਰ ਉਸ ਅੰਮ੍ਰਿਤ ਜਲ ਦੇ ਵਿੱਚ ਹੁਣ ਇਸ਼ਨਾਨ ਕਰ ਰਿਹਾ ਹੈ।
ਯਥਾ ਅਚਾਨਕ ਨਰਕੀ ਜੀਵ,
ਭਾਈ ਸਾਹਿਬ ਲਿਖਦੇ ਨੇ ਜਿਵੇਂ ਕੋਈ ਨਰਕੀ ਜੀਵ ਭਾਵ ਨਰਕਾਂ ਦੇ ਵਿੱਚ ਪਿਆ ਹੋਇਆ ਕੋਈ ਜੀਵ ਦੁੱਖ ਭੋਗ ਰਿਹਾ ਹੋਵੇ,
ਸੁਰਗੀ ਬਣੇ ਮਹਾਂ ਸੁਖ ਥੀ,
ਉਹ ਦੇਵਤਾ ਬਣ ਜਾਵੇ, ਬੈਕੁੰਠ ਵਾਸੀ ਹੋ ਜਾਵੇ, ਸਵਰਗ ਦੇ ਵਿੱਚ ਚਲਿਆ ਜਾਵੇ, ਉਹਨੂੰ ਬੜਾ ਭਾਰੀ ਸੁੱਖ ਹੁੰਦਾ ਹੈ।
ਜਨਮ ਰੰਗ ਚਿੰਤਾਮਣ ਪਾਏ,
ਜਾਂ ਇਉਂ ਸਮਝ ਲਓ ਜਿਵੇਂ ਕੋਈ ਜਨਮ ਦਾ ਕੰਗਾਲ ਹੋਵੇ ਤੇ ਉਹਨੂੰ ਚਿੰਤਾਮਣੀ ਲੱਭ ਜਾਵੇ। ਚਿੰਤਾਮਣੀ ਇੱਕ ਐਸੀ ਅਮੋਲਕ ਵਸਤੂ ਹੈ, ਉਹਦੇ ਵਿੱਚ ਇਹ ਗੁਣ ਹੈ, ਜਦੋਂ ਚਿੰਤਾਮਣੀ ਕਿਸੇ ਦੇ ਕੋਲ ਆ ਜਾਵੇ ਉਹ ਜੋ ਵੀ ਆਪਣੇ ਮਨ ਵਿੱਚ ਚਿਤਵਦਾ ਹੈ, ਜੋ ਵੀ ਇੱਛਾ ਕਰਦਾ ਹੈ, ਉਸੇ ਵੇਲੇ ਪੂਰੀ ਹੋ ਜਾਂਦੀ ਹੈ। ਮਨ ਨੂੰ ਇਹ ਚਿੰਤਾਮਣੀ ਉਹਦੇ ਹੱਥ ਲੱਗ ਗਈ ਹੈ।
ਵਰਗੂ ਜਿਮ ਗੂ ਜਿਮ ਨਵ ਨਿਧ ਘਰ ਆਏ,
ਹੁਣ ਇੰਨਾ ਖੁਸ਼ ਹੋਇਆ ਹੈ ਵੀ ਜਿਵੇਂ ਨੌ ਨਿਧੀਆਂ ਹੀ ਇਹਦੇ ਘਰ ਦੇ ਵਿੱਚ ਆ ਗਈਆਂ ਹੋਣ।
ਵਸਤਰ ਵਿਭੂਖਣ ਸੁੰਦਰ ਜੋਗ,
ਹੁਣ ਇਹਦਾ ਸਰੀਰ ਐਸਾ ਨੌ ਵਾਰ ਲਓ ਸੋਨੇ ਵਰਗਾ ਬਣ ਗਿਆ ਹੈ ਤੇ ਹੁਣ ਇਹਨੇ ਜਿਹੋ ਜਿਹੇ ਮਰਜ਼ੀ ਕੱਪੜੇ ਪਾ ਲਵੇ, ਗਹਿਣੇ ਪਾ ਲਵੇ ਤੇ ਹਰ ਤਰ੍ਹਾਂ ਦੇ ਨਾਲ ਯੋਗ ਬਣ ਗਿਆ ਹੈ।
ਇਹ ਸੁੰਦਰ ਬਣ ਗਏ ਅਰੋਗਾ,
ਇਸ ਤਰ੍ਹਾਂ ਬਸ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਐਸਾ ਕ੍ਰਿਸ਼ਮਾ ਹੋਇਆ, ਇਹਦਾ ਸਰੀਰ ਬਹੁਤ ਸੁੰਦਰ ਤੇ ਅਰੋਗ ਹੋ ਗਿਆ ਹੈ।
ਜਿਸ ਬਦਰੀ ਤਰ ਕੇ ਤਰ ਥਿਰਿਓ,
ਤੇ ਇਹ ਹੁਣ ਉਸੇ ਬੇਰੀ ਦੇ ਬਿਰਸ਼ ਦੇ ਹੇਠਾਂ ਫਿਰ ਦੁਬਾਰਾ ਆ ਕੇ ਬੈਠ ਗਿਆ ਹੈ।
ਕਾਰੀ ਉਲਟ ਸੋ ਆਸਣ ਕਰਿਓ,
ਉਹੀ ਜਿਹੜੀ ਟੋਕਰੀ ਜਿਹਦੇ ਵਿੱਚ ਇਹਨੂੰ ਉਹ ਚੁੱਕ ਕੇ ਲਿਜਾਂਦੀ ਸੀ, ਉਹਨੇ ਉਸ ਟੋਕਰੀ ਨੂੰ ਮੋਢੀ ਮਾਰ ਕੇ ਉਹਦੇ ਉੱਤੇ ਬੈਠ ਗਿਆ ਹੈ।
ਬੈਠ ਰਹੇ ਮਨ ਬੂਤ ਵਢਾਏ।
ਹੁਣ ਪਿੰਗਲਾ ਤੇ ਕੋੜੀ ਆਦਮੀ ਹੁਣ ਉਸੇ ਟੋਕਰੀ ਤੇ ਉਸੇ ਕਾਰੀ ਤੇ ਮੁੱਦੀ ਮਾਰ ਕੇ ਬੈਠ ਗਿਆ ਤੇ ਬਹੁਤ ਆਨੰਦ ਵਧਾ ਕੇ ਇੰਤਜ਼ਾਰ ਕਰ ਰਿਹਾ ਹੈ।
ਪ੍ਰਤੀਖਤ ਦ੍ਰਿਗ ਤਿਤ ਲਹਾਏ
ਤੇ ਆਪਣੀ ਪਿਆਰੀ ਪਤਨੀ ਰਾਜ ਕੌਰ ਨੂੰ ਉਡੀਕ ਰਿਹਾ ਹੈ। ਉਧਰ ਪਾਸੇ ਟਿਕਟ ਕੀ ਲਾਈ ਹੋਈ ਆ ਵੀ ਉਹ ਕਦੋਂ ਭਾਗਾਂ ਵਾਲੀ ਆਵੇ।
ਦੇਖਿਆ ਤੁੰਗ ਗ੍ਰਾਮ ਤੇ ਲੀਨ
ਉਧਰ ਜਿਹੜੀ ਇਹ ਬੀਬੀ ਰਾਜ ਕੌਰ ਸੀ ਇਸਨੇ ਤੁੰਗ ਪਿੰਡ ਦੇ ਵਿੱਚੋਂ ਜਾ ਕੇ ਕੁਛ ਭਿਖਿਆ ਮੰਗੀ ਹੈ।
ਰਾਜ ਕੌਰ ਪਤਵਰਤਾ ਪ੍ਰਵੀਨ
ਇਹ ਬੀਬੀ ਰਾਜ ਕੌਰ ਦੁਨੀ ਚੰਦ ਰਾਜੇ ਦੀ ਬੇਟੀ ਬਹੁਤ ਪਤੀਬਰਾ ਧਰਮ ਦੇ ਵਿੱਚ ਪ੍ਰਪੱਕ ਤੇ ਬਹੁਤ ਸਿਆਣੀ ਹੈ।
ਆਪਣੇ ਧਰਮ ਵਿਖੇ ਸਵਿਧਾਨ
ਲੋ ਭਾਈ ਸਾਹਿਬ ਲਿਖਦੇ ਨੇ ਬੀਬੀ ਰਾਜ ਕੌਰ ਆਪਣੇ ਪਤੀਬਰਾ ਧਰਮ ਦੇ ਵਿੱਚ ਬਹੁਤ ਸਾਵਧਾਨ ਹੋ ਕੇ ਵਰਤ ਰਹੀ ਹੈ। ਪਤੀ ਕੋੜੀ ਤੇ ਪਿੰਗਲਾ ਹੀ ਸੀ ਪਰ ਉਸ ਤੋਂ ਬਿਨਾਂ ਕਿਸੇ ਹੋਰ ਦੀ ਕਦੇ ਵੀ ਇੱਛਾ ਨਹੀਂ ਸੀ ਰੱਖਦੀ।
ਖੇਤ ਵਿਸਾਲ ਸਾਹਿਬ ਸਭ ਤਨ ਮੈਂ
ਐਸੀ ਪਤੀ ਪ੍ਰਤਾ ਸੀ ਇਹਨੇ ਸਾਰੇ ਆਪਣੇ ਸਰੀਰ ਦੇ ਕਸ਼ਟ ਨੂੰ ਸਹਾਰਿਆ ਹੈ।
ਤੋ ਨਾ ਡੋਲਤਾ ਹੈ ਕਬ ਮਨ ਮੈਂ
ਐਸੀ ਵਾਹਿਗੁਰੂ ਦੀ ਕਿਰਪਾ ਸੀ ਤਾਂ ਵੀ ਇਸਦਾ ਮਨ ਕਦੇ ਵੀ ਡੋਲਿਆ ਨੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹੀ ਹੈ।
ਅਪਦਾਸ ਚਾਲੇ
ਲੋ ਭਾਈ ਸਾਹਿਬ ਲਿਖਦੇ ਨੇ ਜਿਹੜੀ ਰਾਜ ਕੁਮਾਰੀ ਸੀ ਬੀਬੀ ਰਾਜ ਕੋਇਰ ਇਸਨੇ ਇਸ ਤਰ੍ਹਾਂ ਬਹੁਤ ਸਾਰੀ ਆਪਣੇ ਸਰੀਰ ਦੇ ਉੱਤੇ ਬਿਪਤਾ ਵੀ ਝੱਲੀ ਹੈ।
ਤੋ ਧਰਮ ਤੇ ਪਈ ਨਾ ਖਾਲੇ
ਪਰ ਐਸੀ ਵਾਹਿਗੁਰੂ ਦੀ ਮਿਹਰ ਸੀ ਇਹ ਆਪਣੇ ਪਤੀ ਪਰ ਧਰਮ ਤੋਂ ਕਦੇ ਵੀ ਖਾਲੀ ਨਹੀਂ ਹੋਈ ਭਾਵ ਇਸਨੇ ਆਪਣੇ ਧਰਮ ਨੂੰ ਤੇ ਆਪਣੇ ਸਿਦਕ ਨੂੰ ਕਾਇਮ ਰੱਖਿਆ ਹੋਇਆ ਹੈ।
ਜਬ ਤਿਸ ਥਾਨ ਆਨ ਕਰ ਦੇਖਾ
ਲੋ ਹੁਣ ਇਹਦਾ ਪਤੀ ਨੌਵਰ ਨੌ ਹੋ ਗਿਆ ਹੈ ਤੇ ਜਦੋਂ ਬੀਬੀ ਰਾਜ ਕੌਰ ਭਿਖਿਆ ਮੰਗ ਕੇ ਆਈ ਹੈ ਤੇ ਇਸਨੇ ਉਸ ਬੇਰੀ ਦੇ ਹੇਠਾਂ ਦੂਰੋਂ ਨਿਗਾਹ ਮਾਰੀ ਤੇ ਵੇਖਦੀ ਹੈ ਵੀ ਇੱਥੇ ਮੇਰਾ ਪਤੀ ਸੀ ਜਦੋਂ ਉਹਦੇ ਵੱਲ ਤੱਕਿਆ
ਬੈਠੋ ਸੁੰਦਰ ਪੁਰਖ ਵਿਸ਼ੇਖਾ
ਤੇ ਉੱਥੇ ਤੇ ਬਹੁਤ ਸੁੰਦਰ ਇੱਕ ਨੌਜਵਾਨ ਤੇ ਬਹੁਤ ਖੂਬਸੂਰਤ ਕੋਈ ਆਦਮੀ ਸਾਹਮਣੇ ਬੈਠਾ ਵੇਖ ਰਹੀ ਹੈ।
ਇਹੋ ਕਿਆ ਕਹੋ ਨਾ ਜਾਣਿਓ ਜਾਏ
ਉਹਨੇ ਪਤੀ ਪ੍ਰਤਾ ਸੀ ਬੀਬੀ ਰਾਜ ਕੌਰ ਮਨ ਦੇ ਵਿੱਚ ਹੈਰਾਨ ਜੀ ਹੋ ਗਈ ਹੈ। ਕਹਿੰਦੀ ਹੁਣ ਇਹ ਗੱਲ ਜਾਣੀ ਨਹੀਂ ਜਾਂਦੀ ਵੀ ਇਹ ਆਦਮੀ ਹੈ ਕੌਣ। ਮੇਰਾ ਪਤੀ ਤੇ ਹੋ ਨਹੀਂ ਸਕਦਾ, ਮੇਰਾ ਪਤੀ ਤੇ ਕੋੜੀ ਤੇ ਪਿੰਗਲਾ ਸੀ ਤੇ ਇਹ ਹੁਣ ਜਿਹੜਾ ਆਦਮੀ ਸਾਹਮਣੇ ਬੈਠਾ ਹੈ ਇਹਦੇ ਬਾਰੇ ਕੁਛ ਵੀ ਪਤਾ ਨਹੀਂ ਲੱਗ ਰਿਹਾ।
ਮਮ ਪਤ ਨਹਿ ਦੀਸ ਤੇ ਸਥਾਏ
ਕਿਉਂਕਿ ਮੇਰਾ ਪਤੀ ਤੇ ਹੁਣ ਇੱਥੇ ਕਿਸੇ ਪਾਸੇ ਦਿਖਾਈ ਨਹੀਂ ਦੇ ਰਿਹਾ।
ਇਹੋ ਬੈਠੋ ਆਗ ਗਾਨ ਕਰਤਾ
ਪਤੀ ਪ੍ਰਤਾ ਸੀ ਫਿਰ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਧਰੇ ਐਸਾ ਨਾ ਹੋਵੇ ਇਹ ਕੋਈ ਪਾਪੀ ਬੰਦਾ ਨਾ ਹੋਵੇ, ਕੋਈ ਦੁਸ਼ਟ ਆਦਮੀ ਨਾ ਹੋਵੇ, ਮੇਰੀ ਸੁੰਦਰਤਾ ਤੇ ਮੋਹਿਤ ਹੋ ਕੇ ਇਹਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੋਵੇ। ਜਿਵੇਂ ਕਲਯੁਗ ਦੇ ਵਿੱਚ ਐਸੇ ਵੀ ਕੰਮ ਹੁੰਦੇ ਨੇ ਤੇ ਕਿਧਰੇ ਐਸਾ ਮੇਰੇ ਕੋਲੋਂ ਕੋਈ ਪਾਪ ਨਾ ਹੋ ਜਾਵੇ।
ਲਖਿਤ ਮਮ ਭਰਤਾ ਕੋ ਹਰਤਾ
ਲੋ ਬੀਬੀ ਰਾਜ ਕੌਰ ਇਹ ਸੋਚਣ ਲੱਗ ਪਈ ਮੈਨੂੰ ਇਉਂ ਜਾਪਦਾ ਹੈ ਵੀ ਇਹ ਮੇਰਾ ਪਤੀ ਨਹੀਂ ਹੋ ਸਕਦਾ, ਇਹ ਤੇ ਮੇਰੇ ਪਤੀ ਦਾ ਕੋਈ ਕਾਤਲ ਹੋ ਸਕਦਾ, ਇਸਨੇ ਮੇਰੇ ਪਤੀ ਨੂੰ ਮਾਰ ਮੁਕਾਇਆ ਹੋਵੇ, ਇਹ ਮੇਰੇ ਪਤੀ ਨੂੰ ਮਾਰਨ ਵਾਲਾ ਹੋ ਸਕਦਾ ਹੈ।
ਸੁਖ ਚੋ ਦੂਰ ਤੈ ਉਚੋ ਚਾਰੇ
ਫਿਰ ਐਸੀ ਇਹ ਬੀਬੀ ਦ੍ਰਿੜ ਭਰੋਸੇ ਵਾਲੀ ਸੀ ਤੇ ਇਹ ਨੇੜੇ ਨਹੀਂ ਗਈ ਤੇ ਦੂਰ ਹੀ ਖੜ ਕੇ ਥੋੜਾ ਜਿਹਾ ਸੰਕੋਚ ਕਰਕੇ ਤੇ ਉੱਚੀ ਬੋਲ ਕੇ ਕਹਿਣ ਲੱਗੀ
ਉਹ ਤੂੰ ਐ ਇਹਾਂ ਦੁਰਚਾਰੇ
ਕੀ ਆਖਦੀ ਆ, ਕਹਿੰਦੀ ਤੂੰ ਵੱਧ ਚੱਲਣ, ਤੂੰ ਇਸ ਤਰ੍ਹਾਂ ਦਾ ਪੈਰੇ ਕਰੈਕਟਰ ਵਾਲਾ ਤੂੰ ਕੌਣ ਹੈ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਬੈਠਾ ਹੈ।
ਮਮ ਪਤ ਕਹਾਂ ਇਹਾਂ ਤਜ ਗਏ
ਨਾਲ ਦੂਰੋਂ ਬੜੀ ਤਾੜ ਕੇ ਪੁੱਛਦੀ ਹੈ, ਕਹਿੰਦੀ ਵੀ ਤੂੰ ਦੱਸ ਮੇਰਾ ਪਤੀ ਇੱਥੇ ਸੀ ਤੇ ਮੈਂ ਉਹਨੂੰ ਥੋੜੀ ਦੇਰ ਪਹਿਲਾਂ ਇੱਥੇ ਬਿਠਾ ਕੇ ਗਈ ਸੀ, ਮੇਰਾ ਪਤੀ ਇਸ ਵੇਲੇ ਕਿੱਥੇ ਹੈ?
ਤੁੰਗ ਗ੍ਰਾਮ ਤੇ ਤੋਰਨ ਆਏ
ਤੇ ਮੈਂ ਨੇੜੇ ਤੁੰਗ ਪਿੰਡ ਹੈ ਉੱਥੇ ਭਿਖਿਆ ਮੰਗਣ ਵਾਸਤੇ ਗਈ ਸੀ ਤੇ ਬਹੁਤ ਛੇਤੀ ਮੁੜ ਕੇ ਆ ਗਈ ਹਾਂ।
ਮੈਂ ਕਰੋ ਪੁਕਾਰ ਉਧਾਰਾ
ਤੂੰ ਦੱਸ ਮੇਰਾ ਪਤੀ ਕਿੱਥੇ ਹੈ? ਜੇ ਤੂੰ ਮੇਰੇ ਰੂਪ ਤੇ ਮੋਹਿਤ ਹੋ ਕੇ ਵੀ ਰਾਜਕੁਮਾਰੀ ਹੈ, ਤੂੰ ਮੇਰੇ ਪਤੀ ਨੂੰ ਮਾਰਿਆ ਹੈ ਤੇ ਜਾਂ ਮੇਰੇ ਪਤੀ ਨੂੰ ਖਪਾ ਦਿੱਤਾ ਹੈ ਤੇ ਯਾਦ ਰੱਖੀ ਮੈਂ ਕਿਸੇ ਰਾਜੇ ਕੋਲ ਜਾ ਕੇ ਫਰਿਆਦ ਕਰਾਂਗੀ।
ਗਹਿ ਲੈ ਹੋ ਜੇ ਕੀਨ ਸੰਘਾਰਾ,
ਜੇ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਤੇ ਮੈਂ ਤੈਨੂੰ ਜ਼ਰੂਰ ਸਜ਼ਾ ਦਵਾਵਾਂਗੀ, ਤੈਨੂੰ ਮੈਂ ਇਸ ਤਰ੍ਹਾਂ ਛੱਡਾਂਗੀ ਨਹੀਂ।
ਨਾ ਤਾਂ ਮੋਹੇ ਬਤਾਵੋ ਪਾਤਕੋ,
ਨਹੀਂ ਤਾਂ ਸੱਚੀ ਸੱਚੀ ਗੱਲ ਦੱਸ ਦੇ ਕਿ ਮੇਰਾ ਪਤੀ ਹੈ ਕਿੱਥੇ
ਰਹੋ ਜੀਅਤ ਜੇ ਕੀ ਉਤ ਕੋ।
ਚਲੋ ਹੋ ਸਕਦਾ ਤੂੰ ਉਸਨੂੰ ਇੱਧਰ ਉੱਧਰ ਭਜਾ ਦਿੱਤਾ ਹੋਵੇ ਡਰਾ ਕੇ, ਤੇ ਜੇ ਇੱਧਰ ਉੱਧਰ ਕਿਤੇ ਕੀਤਾ ਹੋਇਆ ਜੇ ਜਿਉਂਦਾ ਤਾਂ ਵੀ ਦੱਸ ਦੇ, ਜੇ ਤੂੰ ਮਾਰ ਦਿੱਤਾ ਤਾਂ ਵੀ ਦੱਸ ਦੇ, ਸੱਚ ਕੀ ਆ ਮੈਨੂੰ ਇਹਦਾ ਪਤਾ ਲੱਗਣਾ ਚਾਹੀਦਾ ਹੈ।
ਪੂਰਨ ਕਰ ਨਹਿ ਬਿਲਮ ਲਗਾਵੋ।
ਰਾਜ ਕੌਰ ਉਸਨੂੰ ਕਹਿੰਦੀ ਆ ਛੇਤੀ ਦੱਸ, ਤੇ ਇਸ ਕੰਮ ਲਈ ਬਹੁਤੀ ਦੇਰ ਨਾ ਲਾ, ਮੈਨੂੰ ਸੱਚ ਦੱਸ ਕੀ ਹੈ।
ਰਹੋ ਜੀਅਤ ਜੇ ਕੀ ਉਤਾਵੋ, ਰਹੋ ਜੀਅਤ ਜੇ ਕਿਤ ਉਤ ਭਰਤਾ ਕੋ ਆਂਖ ਦਿਖਾਵੋ।
ਰਾਜ ਕੌਰ ਕਹਿੰਦੀ ਤੂੰ ਦੱਸ ਮੇਰਾ ਪਤੀ ਕਿੱਥੇ ਹੈ, ਤੇ ਮੈਂ ਉਹਨੂੰ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦੀ ਹਾਂ।
ਸੁਣਤ ਪਿਆ ਨੇ ਕੀਨ ਬਖਾਨ,
ਸੁਣ ਕੇ ਉਹੀ ਆਦਮੀ ਹੈ ਤੇ ਇਹਦਾ ਪਤੀ ਹੀ ਸੀ ਨਾ, ਤੇ ਇਸਦੇ ਪਤੀ ਨੇ ਉਸ ਵੇਲੇ ਸੁਣ ਕੇ ਆਖਿਆ
ਮੈਂ ਤੇਰੋ ਪਤ ਲਿਹੋ ਪਛਾਣ।
ਕਹਿਣ ਲੱਗਾ ਰਜਨੀ ਮੈਂ ਤੇਰਾ ਪਤੀ ਹਾਂ, ਮੈਂ ਤੇਰਾ ਹਸਬੈਂਡ ਆ, ਮੈਂ ਸੱਚੀ ਗੱਲ ਆਖਦਾ ਹਾਂ।
ਇਹ ਧਰਮ ਅੱਗੇ ਭਰਮ ਨਾ ਕੀਤਾ ਹੈ।
ਕਹਿੰਦਾ ਵੀ ਤੂੰ ਵੇਖ ਧਰਮ ਦੀ ਗਿਆਤੀ ਹੈ, ਪਤੀ ਪਤੀ ਪ੍ਰਾਪਤ ਧਰਮ ਦੇ ਵਿੱਚ ਹਮੇਸ਼ਾ ਪਰਪੱਕ ਰਹੀ ਹੈ, ਤੂੰ ਕਿਸੇ ਗੱਲ ਦਾ ਵੀ ਰਤਾ ਮਾਤਰ ਵੀ ਭੁਲੇਖਾ ਨਾ ਕਰ।
ਇਹ ਪਤ ਪ੍ਰਤੇ ਬਿਰਤਾਂਤ ਸੁਣੀਜਾ ਹੈ।
ਜੇ ਤੂੰ ਆਖੇ ਵੀ ਮੇਰਾ ਪਤੀ ਤੇ ਪਿੰਗਲਾ ਸੀ, ਤੇ ਇਹਦੀ ਜਿਹੜੀ ਸਾਰੀ ਵਾਰਤਾ ਹੈ ਉਹ ਮੈਂ ਤੈਨੂੰ ਅੱਗੇ ਦੱਸਾਂਗੀ ਵੀ ਇਹ ਕੀ ਕਾਰਨ ਹੈ ਤੇ ਮੇਰਾ ਸਰੀਰ ਕਿਵੇਂ ਨੌ ਵਾਰ ਨੌ ਹੋਇਆ ਹੈ। ਇਹ ਜਿਹੜਾ ਤੂੰ ਅਸਚਰਜ ਕੌਤੁਕ ਵੇਖ ਰਿਹਾ ਨਾ, ਇਸ ਕ੍ਰਿਸ਼ਮੇ ਦੇ ਬਾਰੇ ਮੈਂ ਅੱਗੇ ਤੈਨੂੰ ਚਾਨਣਾ ਪਾਵਾਂਗੀ। ਇਸ ਢੰਗ ਦੇ ਨਾਲ ਬੀਬੀ ਰਾਜ ਕੌਰ ਨੇ ਆਪਣੇ ਪਤੀ ਦੇ ਨਾਲ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਸਮੇਂ ਅਨੁਸਾਰ ਆਪ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ, ਤੋ ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ। ਜਿਹੜਾ ਇਸ ਹਫ਼ਤੇ ਤੋਂ ਅਗਲੇ ਹਫ਼ਤੇ ਮਹਾਂਪੁਰਖਾਂ ਦਾ ਸਲਾਨਾ ਬਰਸੀ ਦਾ ਸਮਾਗਮ ਹੋ ਰਿਹਾ ਹੈ, 30 ਜੂਨ ਨੂੰ ਸ੍ਰੀ ਅਖੰਡ ਪਾਠ ਪ੍ਰਾਰੰਭ ਕੀਤੇ ਜਾਣਗੇ, 2 ਜੁਲਾਈ ਸ਼ਨੀਵਾਰ ਸ਼ਾਮ ਨੂੰ 5 ਵਜੇ ਭੋਗ ਪਾਏ ਜਾਣਗੇ। ਉਸ ਦਿਨ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ, ਜਿਸ ਦੇ ਵਿੱਚ 5 ਗੁਣੀ ਗਿਆਨੀ ਰਾਗੀ ਢਾਡੀ ਦੰਮੀ ਟਕਸਾਲ ਦੇ ਮਹਾਂਪੁਰਖ ਉਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਹਨ, ਤੇ ਨਾਲ ਉਸ ਦਿਨ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। 2 ਜੁਲਾਈ ਦਿਨ ਸ਼ਨੀਵਾਰ 9:30 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੋਣਾ, ਇਸ ਲਈ ਜਿਸ ਮਾਈ ਭਾਈ ਨੇ ਅੰਮ੍ਰਿਤ ਛਕਣਾ ਹੋਵੇ ਉਹ ਇੱਥੇ ਪ੍ਰਬੰਧਕਾਂ ਪਾਸ ਦਫ਼ਤਰ ਦੇ ਵਿੱਚ ਜਾਂ ਸਤਿਕਾਰ ਜੋ ਗਿਆਨੀ ਜੀ ਪਾਸ ਤੁਸੀਂ ਆਪਣੇ ਨਾਮ ਲਿਖਵਾਓ, ਤਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਗੁਰੂ ਕੇ ਜਹਾਜ਼ੇ ਚੜ੍ਹ ਕੇ ਜੀਵਨ ਨੂੰ ਸਫਲਾ ਕਰ ਸਕੀਏ। ਅਤੇ ਹੁਣ ਆਪ ਸੰਗਤਾਂ ਜੋ ਇਸ ਵੀਕਐਂਡ ਦਾ ਪ੍ਰੋਗਰਾਮ ਹੈ ਉਹ ਗਿਆਨੀ ਜੀ ਪਾਸੋਂ ਸਰਵਣ ਕਰੋ। ਦਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।